सुन रहे हो अपना हरमल रेडियो 24 घंटे 7 दिन ऑस्ट्रेलिया दा पहला पंजाबी रेडियो हरमल रेडियो 24 घंटे 7 दिन
हरमल रेडियो
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with visa aid immigration and education services jis vich migration sambandhi kise vi tarah de sawal da jawab tusi le sakoge so sunna na bhulna har mangalwar amardeep kaur naal sham 7 baje ton 8 baje tak program migration matters हरमन रेडियो एक बार फिर लेके आ रहा है प्रोग्राम माइग्रेशन मैटर्स विद वीजा एड इमिग्रेशन एंड एजुकेशन सर्विसेज जिस विच माइग्रेशन संबंधी किसी भी तरह के सवाल का जवाब तुसी ले सकोगे सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स
जी दोस्तों, प्रोग्राम माइग्रेशन मैटर्स लेके मैं एक बार फिर थोड़ी खिदमत हाजिर हाँ जी अमरदीप कौर। अज के माइग्रेशन मैटर्स प्रोग्राम दे विच हमेशा वांग साडे माइग्रेशन एक्सपर्ट प्रभजीत कौर जी थोड़े रूबरू होणगे। प्रभजीत कौर जी वीजा एड इमीग्रेशन ते एजुकेशन सर्विसेज तो साडे नाल जुड़दे ने ते तुहाडे सवालां दे जवाब दिंदे ने। सो अज दा टॉपिक तुहाडे नाल सांझा जरूर कर दिंदे आ। अज दा टॉपिक है जी ट्रेड कोर्सेज दे विच जिहड़ियां ऑप्शनज ने साडे विद्यार्थी वीजे ते आउण वाले नौजवानां दीआं। सो स्टूडेंट वीजा होल्डर्स दे लई ट्रेड कोर्सेज दे विच की ऑप्शनज ने ते 485 वीजा होल्डर्स जिहड़े आ ओह ट्रेड कोर्सेज दे विच की सुविधावां लै सकदे आ। सो इहदे बारे असीं अज गल्लबात करांगे प्रभजीत कौर होरां दे नाल जिहड़े कि इस वेले साडे नाल हाजिर ने स्टूडियो दे विच। सो प्रभजीत जी, सब तो पहला तो तुहाडा बहुत बहुत स्वागत अज दे माइग्रेशन मैटर्स प्रोग्राम दे विच। वाहिगुरू जी का खालसा, वाहिगुरू जी की फतेह।
वाहिगुरू जी का खालसा जी, वाहिगुरू जी की फतेह। बहुत बहुत धन्यवाद जी। अज असीं खास तौर ते गल करांगे इस प्रोग्राम दे विच ट्रेड कोर्सेज बारे
जी।
से जेड़े भैन भरा ट्रेड कोर्सेज कर रहे ने या करना चाहते ने उन्हां लई इह जिले कह लो कि अज दी डिस्कशन काफी लाभदायक होएगी। सो तुसी जे तुसा तुहाडा इंटरस्ट है, तुसी स्टूडेंट वीजा ते हो, 485 वीजा ते हो, या तुसी प्लान कर रहे हो स्टूडेंट वीजा पाउण दी, ते तुहाडा इंटरस्ट है ट्रेड कोर्सेज दे विच, तां तुहानूं कल कह लो कि काफी जानकारी मिलेगी इस सैशन दे विच
जी। सो प्रभजीत जी, गलबात शुरू करन तो पहला असी दोस्तां नूं दस देना चाहुंदे आ कि इस वेले असी ऑन एयर जिहड़ा प्रोग्राम आ ओह तां कर ही रहे आ, नाल ही नाल फेसबुक ते भी असी लाइव आ जी। ते ट्रेड कोर्सेज संबंधी जिहड़ी जानकारी आ पहले सैगमेंट दे विच असी सांझी करांगे। सो प्रभजीत कौर जी तुहाडे नाल सांझी करनगे जानकारी के कोर्सेज केड़े केड़े लाहेवंद हो सकते आ तुहाडे लई और केड़ियां गल्लां जिहड़ियां जिन्हां दा ध्यान रखना जरूरी है ट्रेड कोर्सेज दे विच। सो इहदे बाबत गल्लबात करांगे, पर तुहाडा कोई भी जेकर सवाल है तुसीं सानूं टेलीग्राम ते भी मैसेज कर सकते हो या फिर तुसी सानू ईमेल कर सकते हो जी request@harmanradio.com ते या फिर तुसी सानू सीधे कॉल कर सकते हो प्रोग्राम दे विच। साडा नंबर है जी 02 85 99 28 11 02-8599-2811 सो इस नंबर ते भी तुसी सानू सीधी कॉल कर सकदे हो ते अपने जड़े सवालां दा जवाब तुसी लै सकदे हो। कोशिश करो कि तुसी ए तीन जड़े असी जरिए तुहाडे नाल सांझे कीते आ इन्हां साधनां दे राही ही तुसी साडे नाल मैसेजेस दी सांझ पाओ। सो असी कोशिश करांगे कि लाइव जड़े मैसेजेस साडे तक पहुंचदे आ असी उन्हां दा सवाल उन्हां सवालां दा भी जवाब देईए, पर वध तों वध साडी कोशिश रहेगी कि तुसी टैलीग्राम ईमेल ते कॉल दे जरिए जुड़ के साडे नाल अपने सवालां दे जिहड़े जवाब है ओह लो। सो प्रभजीत जी गलबात आपां शुरू करदे आ। सब तो पहला तो आप जानना चाहवांगे कि कोर्स जड़े आ ओ केड़े केड़े आ ट्रेड कोर्सेज जिन्हां दे राही जड़े साडे स्टूडेंट इत्थे आ सकदे आ और केड़ियां गल्लां दा उन्हां नूं ध्यान रखना चाहीदा है कोर्स चूज करन तो पहला।
बिल्कुल जी, ट्रेड कोर्सेज दी जदों भी गल चलदी है तां सब तो पहला जदों भी मेरे को कोई क्लाइंट आंदा है ते कहंदा है कि मैम ट्रेड कोर्स करन विच इंटरस्टेड आ
जी,
ते मैं मेरा सब तो पहला उन्हां नूं कहलो कि यही क्वेश्चन हुंदा है कि तुसी जॉब किस स्ट्रीम विच लब सकदे हो, क्योंकि ट्रेड कोर्सेज दा डायरेक्टली लिंक है तुहाडी जॉब नाल
जी।
जे तुसी जॉब नहीं लब सकदे ते ट्रेड कोर्स कर रहे हो ते तुसी लेटर ऑन तुहाडा फ्यूचर प्लान है कि तुसी पीआर पाउणी है ता बहुत ही कह लो कि मुश्किल आएगी। एक्चुअल जो ट्रेड कोर्स करन दा कोई मतलब ही नहीं रह जांदा जे तुसी उस स्ट्रीम दे विच जॉब नहीं लब सकदे
जी।
ते हुण जिवें तुसी कहा कि केड़े केड़े कोर्सेज ने
जी,
मैं तुहानूं सब तो पहला पॉपुलर कोर्सेज दस दी हां कि जिहड़े टाइम इस टाइम ते काफी हर कोई मतलब कर रहा है ते जिन्हां दा कि अच्छा कह लो कि जोड़ बनता है कॉम्बीनेशन बनता है, क्योंकि दो साल की स्टडी जरूरी कई कई चीजा ने। मैं पहला शुरू कर दी हां कि केड़े केड़े कोर्सेज जिहड़े पॉपुलर ने
जी।
जिहड़े पॉपुलर कोर्सेज ने वह हैगा सर्टिफिकेट 3-4 कुकरी, ठीक है जी, सर्टिफिकेट 3-4 डिप्लोमा ऑटोमोटिव दा, ते होर हैगा कारपेंटरी दे कोर्सेज इस टाइम ते बहुत फेमस ने
जी,
कारपेंटरी, पेंटिंग, कुछ बच्चे फैब्रिकेशन भी कर रहे ने, वेल्डिंग वाले कोर्सेज भी कर रहे ने, पर मेनली जिहड़े जिवें मैं तुहानूं दस्सिया कि कुकरी, ऑटोमोटिव, पेंटिंग, कारपेंटरी
जी,
ए सब तो फेमस कोर्सेज ने
जी,
ठीक है जी। इस तो अलावा मैं मेरे जिहड़े भैन भरा आंदे ने कहंदे ने कि जी असीं कुछ होर करना चाहुंदे आ, इह तां हर कोई कर रहा है, ते फिर सवाल उठदा है कि तुसीं होर की कर सकदे हो, तां मेरा इह हुंदा है कि जाके MLTSSL लिस्ट चैक करो
जी,
जिन्हू की गुड लिस्ट भी कह दिने, जिड़ी पहला SOL लिस्ट होया करदी सी हुण उहदा नाम MLTSSL लिस्ट है
जी,
भी उहदे ते देखो कि केड़े केड़े ट्रेड कोर्सेज अवेलेबल ने। गल उत्थे ही नहीं मुक जांदी कि जिहड़े कोर्सेज उहते अवेलेबल ने, गल इह है कि उह कोर्सेज दे नाल रिलेट सॉरी उह ऑक्यूपेशन जिहड़ियां ने MLTSSL लिस्ट ते तुहाडियां ऑक्यूपेशन ने, ते उह ऑक्यूपेशन नाल रिलेटिड तुहानूं कोर्सेज भी चाहीदे ने जिहड़े तुसीं पढ़ सको
जिहड़े
कि किसे क्राइकोज प्रोवाइडर कोल हो। हुण क्राइकोज प्रोवाइडर कौन है? क्राइकोज प्रोवाइडर वह है जिहड़ा कि इंटरनेशनल स्टूडेंट्स नूं आस्ट्रेलिया दे विच एजुकेशन दे सकदा है, जिहदे कोल इंटरनेशनल स्टूडेंट्स पढ़ सकदे ने
जी,
ठीक है जी। हुण बहुत सारे कोर्सेज मैं तुहानूं एग्जाम्पल दिंदी हां जिहड़े कि अवेलेबल ही नहीं है इंटरनेशनल कोर्सेज इंटरनेशनल स्टूडेंट्स लई। उन्हां विचों इक आंदा है इलैक्ट्रॉनिक्स ट्रेड वर्कर, जिहड़ा कि वर्कर्स जिहड़े ने ऑक्यूपेशन लिस्ट ते वह नहीं हैगे। इलैक्ट्रिकल डिस्ट्रीब्यूशन ट्रेड्स वर्कर नहीं है अवेलेबल।
अच्छा जी,
जिवें प्लंबर्स आ, प्लंबर्स मैं कहूंगी अवेलेबल है पूरे ऑस्ट्रेलिया विच सिर्फ एक कॉलेज को।
अच्छा जी,
बिल्कुल जी। हुण कैबिनेट मेकर दा जे कोई कोर्स करना चाहुंदा है वह पूरे ऑस्ट्रेलिया दे विच सिर्फ दो एजुकेशन प्रोवाइडर्स कोल अवेलेबल है। इसे तरीके नाल होर भी मैं पूरी लिस्ट लिखी हुई है कि बहुत ही जिहड़े ट्रेड कोर्सेज आले इंस्टीट्यूट ने इंटरनेशनल क्राइकोस प्रोवाइडर ने बहुत लिमिटेड ने
जी,
ते मेनली मेलबर्न, सिडनी, क्वींसलैंड दे विच अवेलेबल ने या थोड़े बहुत पर्थ विच ने
जी,
ते बाकी दे जिहड़े रीजनल एरियाज आपां गल करदे आं जदों तस्मेनिया दी
जी,
ते या फिर डार्विन, कैनबरा दी, साउथ ऑस्ट्रेलिया दी
जी,
एदे विच तुहानूं कुकरी मिल जाएगा, साउथ ऑस्ट्रेलिया च ऑटोमोटिव मिल जाएगा
जी,
बट होर कोर्सेज जिन्हां दी आपां गल कर रहे हां इह सिर्फ तुहानूं मेलबर्न ते सिडनी दे विच ही ज्यादातर मिलदे ने, ठीक है जी
जी जी।
ते इह तां सीगी कह लो कि अपने कोर्सेज दी गल, ते जिवें मैं तुहानूं दस्सिया कि MLTSSL लिस्ट ते होना जरूरी है
जी।
MLTSSL लिस्ट दी ऑक्यूपेशन सीलिंग हुंदी है जी। ऑक्यूपेशन सीलिंग दा मतलब इह है कि जदों भी नवां साल जिहड़ा इत्थे नवां फाइनेंशियल ईयर चढ़दा है ਤੇ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਜਿਹੜਾ ਕਿ ਹੁਣ ਡਿਪਾਰਟਮੈਂਟ ਆਫ ਹੋਮ ਅਫੇਅਰਸ ਹੈ
ਜੀ,
ਉਹਦੇ ਵੱਲੋਂ ਇੱਕ ਲਿਸਟ ਜਾਰੀ ਕੀਤੀ ਜਾਂਦੀ ਹੈ ਜਿਹਦੇ ਵਿੱਚ ਕਿ ਜਿੰਨੀਆਂ ਵੀ ਆਕੂਪੇਸ਼ਨ ਨੇ ਐਮ ਐਲ ਟੀ ਐਸ ਐਸ ਐਲ ਲਿਸਟ ਦੇ ਨਾਲ ਜਿਨ੍ਹਾਂ ਦਾ ਕੁਛ ਲੈਣਾ ਦੇਣਾ ਹੈ ਉਹਦੇ ਰਿਲੇਟਿਡ ਉਹ ਆਕੂਪੇਸ਼ਨ ਸੀਲਿੰਗ ਰਿਲੀਜ਼ ਕਰਦੇ ਨੇ
ਜੀ।
ਆਕੂਪੇਸ਼ਨ ਸੀਲਿੰਗ ਦਾ ਮਤਲਬ ਇਹ ਹੈ ਕਿ ਲੈਟਸ ਸੇ ਕਿ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ ਕਿ ਆਟੋਮੋਟਿਵ ਇਲੈਕਟ੍ਰੀਸ਼ੀਅਨਸ ਫਾਈਨੈਂਸ਼ੀਅਲ ਈਅਰ 17-18 ਦੇ ਵਿੱਚ ਉਨ੍ਹਾਂ ਨੇ ਕਿਹਾ ਸੀ 1000 ਬੰਦਿਆਂ ਨੂੰ ਨੋਮੀਨੇਸ਼ਨਸ ਦੇਣੀਆਂ ਨੇ
ਜੀ,
ਠੀਕ ਹੈ ਜੀ। ਮੋਟਰ ਮਕੈਨਿਕਸ ਲਈ ਉਨ੍ਹਾਂ ਨੇ ਨੀਅਰਲੀ 6000 ਕਿਹਾ ਸੀਗੀ ਜਿਹੜੀ ਨੰਬਰ ਸੀਗਾ। ਇਸੇ ਤਰੀਕੇ ਨਾਲ ਹਰੇਕ ਨੂੰ ਉਨ੍ਹਾਂ ਨੇ ਇੱਕ ਨੰਬਰ ਦਿੱਤਾ ਹੋਇਆ। ਕਾਰਪੈਂਟਰਸ ਲਈ ਉਨ੍ਹਾਂ ਨੇ ਨੀਅਰਲੀ 7000 ਪਲੇਸਿਸ ਕਹੀਆਂ ਸੀਗੀਆਂ। ਹੁਣ ਮੈਂ ਤੁਹਾਨੂੰ ਇਹ ਦੱਸ ਦੇ ਕਿ ਉਹ ਭਰੀਆਂ ਕਿੰਨੀਆਂ ਨੇ
ਜੀ।
ਮੋਟਰ ਮਕੈਨਿਕਸ 6000 ਕਿਹਾ ਗਿਆ ਸੀ ਤੇ ਸਿਰਫ ਹੁਣ ਤੱਕ ਦੇ ਜਿਹੜੀਆਂ ਆਫੀਸ਼ੀਅਲ ਫਿਗਰਸ ਰਿਲੀਜ਼ ਹੋਈਆਂ ਨੇ ਹੁਣ ਤੱਕ ਦੇ 51 ਮੋਟਰ ਮਕੈਨਿਕਸ ਨੂੰ 189 ਵੀਜ਼ੇ ਲਈ ਨੋਮੀਨੇਟ ਕੀਤਾ ਗਿਆ ਹੈ। ਸਿਰਫ 50 ਕਹਿ ਸਕਦੇ ਆਪਾਂ ਸਿਰਫ, ਬਿਲਕੁਲ ਜੀ। ਇਸੇ ਤਰੀਕੇ ਨਾਲ ਕਾਰਪੈਂਟਰ ਸਿਰਫ 19 ਤੇ ਉਹ ਚਾਹੀਦੇ ਕਿੰਨੇ ਸੀਗੇ ਉਹਨਾਂ ਨੂੰ ਫਾਈਨੈਂਸ਼ੀਅਲ ਈਅਰ ਚ 7000, ਠੀਕ ਹੈ, ਸਿਰਫ 19
ਜੀ।
ਇਲੈਕਟ੍ਰੀਸ਼ੀਅਨਸ 9000 ਤੇ ਕਿੰਨੇ ਹੋਏ ਨੇ 34। ਤੇ ਇਹ ਸਿਗਨੀਫਿਕੈਂਟ ਫਿਗਰਸ ਨੇ ਤੇ ਆਪਾਂ ਨੂੰ ਦੇਖਣਾ ਚਾਹੀਦਾ ਹੈ ਕਿ ਆਪਾਂ ਕਿਹਦੇ ਵਿੱਚ ਕਹਿ ਲੋ ਕਿ ਬੈਸਟ ਆਪਣੇ ਆਪ ਨੂੰ ਫਿੱਟ ਕਰ ਸਕਦੇ ਹਾਂ, ਕਿਹਦੇ ਵਿੱਚ ਜੋਬ ਲੱਭ ਸਕਦੇ ਹਾਂ। ਤੇ ਆਪਾਂ ਫਰਦਰ ਇਸ ਬਾਰੇ ਮੈਂ ਤੁਹਾਨੂੰ ਦੱਸਾਂਗੀ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਿਰਫ ਇੱਕ ਇੰਸਟੀਚਿਊਟ ਹੈ ਜਿਹੜਾ ਪਲੰਬਰ ਦਾ ਕੋਰਸ ਕਰਾਉਂਦਾ ਹੈ,
ਬਿਲਕੁਲ
ਇਸੇ ਤਰੀਕੇ ਨਾਲ ਡੀਜ਼ਲ ਮਕੈਨਿਕ ਦਾ ਜਿਹੜਾ ਕੋਈ ਕੋਰਸ ਕਰਾ ਰਿਹਾ ਹੈ ਇੰਸਟੀਚਿਊਟ, ਆਈ ਥਿੰਕ ਓਨਲੀ ਪੂਰੇ ਆਸਟ੍ਰੇਲੀਆ ਵਿੱਚ ਸਿਰਫ 3 ਇੰਸਟੀਚਿਊਟ ਨੇ ਉਹ
ਜੀ,
ਠੀਕ ਹੈ ਜੀ। ਹੁਣ ਤੁਸੀਂ ਥੋੜਾ ਜਿਹਾ ਹੋਮਵਰਕ ਕਰਨਾ ਪੈਂਦਾ ਹੈ ਆਪਾਂ ਨੂੰ ਕਿ ਓਕੇ ਮੈਂ ਇਹ ਕੋਰਸ ਕਰਨਾ ਤਾਂ ਹੈ, ਪਰ ਜੇ ਤੁਸੀਂ ਮੈਲਬਰਨ ਚ ਰਹਿ ਰਹੇ ਹੋ ਤੇ ਜਾਂ ਫਿਰ ਕਿਸੇ ਹੋਰ ਜਾਂ ਏਰੀਆ ਚ ਰਹਿ ਰਹੇ ਹੋ, ਲੈਟਸ ਸੇ ਨਿਊ ਸਾਊਥ ਵੇਲਸ ਚ ਰਹਿ ਰਹੇ ਹੋ, ਪਲੰਬਰ ਦਾ ਕੋਰਸ ਕਰਨਾ ਚਾਹੁੰਦੇ ਹੋ, ਤੁਹਾਨੂੰ ਸੈਕਰੀਫਾਈਸਿਸ ਕਰਨੇ ਪੈਣਗੇ, ਤੁਹਾਨੂੰ ਮੈਲਬਰਨ ਆ ਕੇ ਰਹਿਣਾ ਪਏਗਾ। ਤੇ ਫਿਰ ਅਗੇਨ ਤੁਹਾਨੂੰ ਇਹ ਵੀ ਮੇਕ ਸ਼ੋਰ ਕਰਨਾ ਪਊਗਾ ਵੀ ਤੁਸੀਂ ਜੋਬ ਕਿਹੜੀ ਸਟ੍ਰੀਮ ਵਿੱਚ ਲੱਭ ਸਕਦੇ ਹੋ, ਕਿਉਂਕਿ ਇਹ ਇੱਕ ਬਹੁਤ ਹੀ ਇੰਪੋਰਟੈਂਟ ਫੈਕਟਰ ਹੈ। ਲੇਟਰ ਆਨ ਕੋਰਸ ਕਰਨ ਤੋਂ ਬਾਅਦ ਤੁਹਾਨੂੰ ਜੋਬ ਰੈਡੀ ਪ੍ਰੋਗਰਾਮ ਕਰਨਾ ਪੈਂਦਾ ਹੈ
ਜੀ,
ਉਹਦੇ ਨਾਲ ਹੀ ਤੁਹਾਨੂੰ ਸਕਿੱਲ ਅਸੈਸਮੈਂਟ ਮਿਲਦੀ ਹੈ ਕਿਸੇ ਵੀ ਟ੍ਰੇਡ ਕੋਰਸ ਵਿੱਚ, ਤਾਂ ਹੀ ਤੁਹਾਡਾ ਪੀਆਰ ਦਾ ਰਸਤਾ ਅੱਗੇ ਬਣ ਪਾਉਂਦਾ ਹੈ
ਜੀ। ਅਸੀਂ ਬਹੁਤ ਸਾਰੇ ਜਿਹੜੇ ਮੈਸੇਜਸ ਆ ਉਹ ਆ ਰਹੇ ਆ, ਉਹ ਮੈਸੇਜ ਵੀ ਲਵਾਂਗੇ। ਤੇ ਪ੍ਰਭਜੀਤ ਜੀ, ਨਾਲ ਨਾਲ ਸਾਨੂੰ ਕੋਰਸਾਂ ਦੇ ਜਿਹੜੇ ਫਾਇਦੇ ਤੇ ਨੁਕਸਾਨ ਵੀ ਜ਼ਰੂਰ ਤੁਸੀਂ ਦੱਸਦੇ ਜਾਓ। ਵੈਸੇ ਤਾਂ ਬੜੀ ਖੋਲ ਕੇ ਤੁਸੀਂ ਗੱਲ ਦੱਸੀ ਹੈ ਕਿ ਜਿਹੜੇ ਕੋਰਸਿਸ ਅਵੇਲੇਬਲ ਹੈਗੇ ਔਰ ਕਿਹੜੇ ਕੋਰਸਿਸ ਅਵੇਲੇਬਲ ਨਹੀਂ ਹੈਗੇ, ਹੈ ਨਾ। ਪਰ ਅਸੀਂ ਨਾਲ ਹੀ ਨਾਲ ਇਹ ਵੀ ਜਾਣਨਾ ਚਾਹਾਂਗੇ ਕਿ ਜਿਹੜੇ ਕੋਰਸਿਸ ਅਵੇਲੇਬਲ ਨੇ ਉਹਨਾਂ ਦੇ ਕੀ ਫਾਇਦੇ ਆ ਤੇ ਕੀ ਨੁਕਸਾਨ ਹੋ ਸਕਦੇ ਆ।
ਬਿਲਕੁਲ ਜੀ, ਦੇਖੋ ਫਾਇਦੇ ਨੁਕਸਾਨ ਦੀ ਤਾਂ ਗੱਲ ਉੱਥੇ ਹੀ ਆਉਂਦੀ ਹੈ ਕਿ ਆਪਾਂ ਨੂੰ ਇਹ ਦੇਖਣਾ ਪੈਂਦਾ ਹੈ ਕਿ ਆਪਣੇ ਪੁਆਇੰਟਸ ਬਣ ਰਹੇ ਨੇ ਤੇ ਆਪਾਂ ਜੋਬ ਕਿਹੜੀ ਫੀਲਡ ਚ ਲੱਭ ਸਕਦੇ ਹਾਂ ਤੇ ਉਹ ਕੋਰਸਿਸ ਅਵੇਲੇਬਲ ਹੈ ਨੇ ਕਿ ਨਹੀਂ। ਹੁਣ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਪਾਪੂਲਰ ਕੋਰਸਿਸ ਇਹ ਪਾਪੂਲਰ ਕਿਉਂ ਨੇ, ਹੁਣ ਇਹਨਾਂ ਦਾ ਕੀ ਫਾਇਦਾ ਹੈ ਪਾਪੂਲਰ ਹੋਣ ਦਾ, ਕੋਈ ਕਾਰਨ ਹੈ? ਪਾਪੂਲਰ ਇਸ ਕਰਕੇ ਨੇ ਕਿ ਜਦੋਂ ਆਪਾਂ ਪੀ ਆਰ ਦੀ ਅੱਗੇ ਪ੍ਰੋਸੀਡ ਕਰਨਾ ਹੈ, ਜੋਬ ਰੈਡੀ ਪ੍ਰੋਗਰਾਮ ਕਰਨਾ ਹੈ, ਤਾਂ ਆਪਾਂ ਨੂੰ 2 ਈਅਰ ਦੀ ਸਟੱਡੀ ਮਸਟ ਚਾਹੀਦੀ ਹੈ। ਤੇ ਜਿਹੜੇ ਟ੍ਰੇਡ ਕੋਰਸਿਸ ਹੁੰਦੇ ਨੇ ਮੋਸਟਲੀ ਸਰਟੀਫਿਕੇਟ 3 ਲੈਵਲ ਦੇ ਹੁੰਦੇ ਨੇ, 4 ਲੈਵਲ ਦੇ ਹੁੰਦੇ ਨੇ ਤੇ ਸਰਟੀਫਿਕੇਟ 3 ਤੋਂ ਸ਼ੁਰੂ ਹੁੰਦੇ ਨੇ
ਜੀ।
ਹੁਣ ਕੁਝ ਕੋਰਸਿਸ ਇਹੋ ਜਿਹੇ ਨੇ ਜਿਹੜੇ ਕਿ ਕ੍ਰਾਈਕੋਸ ਪ੍ਰੋਵਾਈਡਰਸ ਕੋਲ ਸਰਟੀਫਿਕੇਟ 3 ਤਾਂ ਹੈ ਪਰ ਸਰਟੀਫਿਕੇਟ 4 ਹਜੇ ਬਣਿਆ ਹੀ ਨਹੀਂ ਇੰਟਰਨੈਸ਼ਨਲ ਸਟੂਡੈਂਟਸ ਲਈ, ਜੇ ਹੈ ਤਾਂ ਮੇ ਬੀ ਡੋਮੈਸਟਿਕ ਲਈ ਹੈ, ਇੰਟਰਨੈਸ਼ਨਲੀ ਅਵੇਲੇਬਲ ਨਹੀਂ। ਤੇ ਉਹਨਾਂ ਦਾ ਫਿਰ ਕੰਬੀਨੇਸ਼ਨ ਬਣਾਉਣਾ ਪੈਂਦਾ ਹੈ, ਕਿਉਂਕਿ 2 ਸਾਲ ਦੀ ਸਟੱਡੀ ਤਾਂ ਕੰਪਲੀਟ ਕਰਨੀ ਹੈ। ਬਟ ਹੁਣ ਡਿਪਾਰਟਮੈਂਟ ਨੇ ਇਹ ਕਹਿਣਾ ਹੈ ਕਿ ਜੇ ਤੁਸੀਂ ਕੰਬੀਨੇਸ਼ਨ ਬਣਾ ਰਹੇ ਹੋ ਤਾਂ ਜਿਹੜੀ ਤੁਹਾਡੀ ਕੁਆਲੀਫਿਕੇਸ਼ਨ ਹੈ ਇਟ ਸ਼ੁੱਡ ਬੀ ਕਲੋਜ਼ਲੀ ਰਿਲੇਟਿਡ ਟੂ ਦਾ ਨੋਮੀਨੇਟਿਡ ਆਕੂਪੇਸ਼ਨ ਜਦੋਂ ਆਪਾਂ ਟੀ ਆਰ ਅਪਲਾਈ ਕਰਦੇ ਹਾਂ
ਜੀ। ਪ੍ਰਭਜੀਤ ਜੀ ਆਪਣੇ ਨਾਲ ਇੱਕ ਕਾਲਰ ਜੁੜ ਰਹੇ ਆ, ਅਸੀਂ ਉਹਨਾਂ ਦੀ ਕਾਲ ਲੈਣੇ ਤੇ ਉਸ ਤੋਂ ਬਾਅਦ ਆਪਣੀ ਗੱਲਬਾਤ ਜਿਹੜੀ ਆ ਉਹ ਅੱਗੇ ਵਧਾਉਣੇ ਆ। ਸੋ ਸਵਾਗਤ ਕਰਦੇ ਆ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ।
ਹੈਲੋ, ਸਤਿ ਸ਼੍ਰੀ ਅਕਾਲ ਮੈਡਮ
ਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹੈਲੋ,
ਮੇਰਾ ਨਾਮ ਅਮਨ ਹੈ। ਹੈਲੋ, ਹਾਂਜੀ, ਮੇਰਾ ਨਾਮ ਅਮਨ ਹੈ
ਜੀ। ਅਮਨ ਜੀ ਸਵਾਗਤ।
ਹਾਂਜੀ, ਥੈਂਕ ਯੂ ਜੀ। ਐਕਚੁਲੀ ਮੈਂ ਮਾਸਟਰ ਆਫ ਸੋਸ਼ਲ ਵਰਕ ਡਿਗਰੀ ਕੰਪਲੀਟ ਕੀਤੀ 1 ਸਾਲ ਦੇ ਵਿੱਚ, ਔਰ ਇਸ ਸਮੇਂ ਮੇਰਾ 485 ਚੱਲ ਰਿਹਾ ਹੈ, ਔਰ ਮੇਰੀ ਐਟ ਦ ਮੋਮੈਂਟ ਮੈਂ 7 ਇੰਚ ਲੈਂਦੀ ਹਾਂ ਤਾਂ ਮੇਰੇ 60 ਪੁਆਇੰਟਸ ਬਣਦੇ ਨੇ, ਮੀਨਸ ਕਿ ਐਕਚੁਲੀ ਮੇਰੀ ਏਜ 33 ਹੋ ਗਈ ਹੈ। ਸੋ ਔਰ ਮੇਰੀ ਸਟੱਡੀ ਰੀਜਨਲ ਏਰੀਆ ਦੀ ਸੀਗੀ ਔਰ ਟੋਟਲ ਮੇਰਾ ਕਿ ਪੁਆਇੰਟਸ ਜੋ ਹੈ 60 ਬਣ ਗਏ ਨੇ। ਬਟ ਮੈਨੂੰ ਥੋੜਾ ਜਿਹਾ ਕਨਫਿਊਜ਼ਨ ਹੈ ਕਿ ਅਗਰ ਮੇਰਾ ਪੀ ਆਰ ਦਾ ਪਾਥਵੇ ਕੀ ਹੋ ਸਕਦਾ, ਕਿ ਮੈਂ ਵਿਕਟੋਰੀਆ ਦੇ ਵਿੱਚ ਰਹਿ ਰਹੀ ਹਾਂ ਇਸ ਸਮੇਂ।
ਬਿਲਕੁਲ ਅਮਨ ਜੀ, ਤੁਸੀਂ ਮਾਸਟਰ ਆਫ ਸੋਸ਼ਲ ਵਰਕ ਕਰ ਰਹੇ ਹੋ, ਤੁਸੀਂ ਫਿਨਿਸ਼ ਕਰ ਲਈ ਹੈ ਕਿ ਹਜੇ ਕਰਨੀ ਹੈ?
ਨਹੀਂ, ਮੈਂ ਕਰ ਚੁੱਕੀ ਹਾਂ ਮੈਡਮ।
ਤੁਸੀਂ ਫਿਨਿਸ਼ ਕਰ ਚੁੱਕੇ ਹੋ? ਓਕੇ, 7 ਇੰਚ ਬੈਂਡਸ ਤੁਹਾਡੇ ਕੋਲ ਹੈਗੇ ਨੇ ਤੁਸੀਂ ਕਹਿ ਰਹੇ ਹੋ, ਤੇ ਤੁਹਾਡੇ ਆਪਣੇ 60 ਪੁਆਇੰਟਸ ਬਣਦੇ ਨੇ?
ਇਸ ਸਮੇਂ ਨਹੀਂ ਹੈਗੀ, ਐਕਚੁਅਲੀ ਮੈਂ ਪ੍ਰਿਪੇਅਰ ਕਰ ਰਹੀ ਹਾਂ, ਮੀਨਸ ਕੀ ਜਦੋਂ ਮੇਰਾ 7 ਇੰਚ ਆ ਜਾਣਗੇ ਤਾਂ ਮੇਰੇ 60 ਪੁਆਇੰਟਸ ਬਣਦੇ ਨੇ, ਮੀਨਸ ਕੀ ਬਣ ਜਾਣਗੇ।
ਓਕੇ ਜੀ, ਦੇਖੋ ਜੀ ਅਮਨ ਜੀ, ਜੇ ਆ ਕਰੀਏ ਗੱਲ ਆਪਾਂ 189 ਵੀਜ਼ਾ ਦੀ, 189 ਦੀ ਕੱਟ ਆਫ ਕਰੰਟਲੀ ਪਿਛਲੇ ਮੋਰ ਦੈਨ 6 ਮਹੀਨਿਆਂ ਤੋਂ 70 ਪੁਆਇੰਟ ਚੱਲ ਰਹੀ ਆ, ਠੀਕ ਹੈ ਜੀ? ਤੇ ਜੇ ਤੁਹਾਡੇ 70 ਪੁਆਇੰਟ ਹੈਗੇ ਆ ਤਾਂ ਤੁਹਾਨੂੰ ਇਮੀਡੀਏਟਲੀ ਇਨਵੀਟੇਸ਼ਨ ਆ ਜਾਏਗਾ, ਬਟ 1 ਜੁਲਾਈ ਤੋਂ ਹੋ ਸਕਦਾ ਹੈ ਕਿ ਥੋੜਾ ਜਿਹਾ ਫੇਰ ਬਦਲ ਹੋਵੇ ਇਸ ਚੀਜ਼ ਚ, ਵੀ ਮੇ ਬੀ ਇਟ ਵਿਲ ਗੋ ਬੈਕ ਟੂ 60 ਪੁਆਇੰਟਸ, ਠੀਕ ਹੈ ਜੀ?
ਓਕੇ,
ਤੇ ਦੂਸਰੀ ਆਪਸ਼ਨ ਤੁਹਾਡੇ ਲਈ ਹੋ ਸਕਦੀ ਹੈ ਸਟੇਟ ਸਪਾਂਸਰਸ਼ਿਪਸ, ਠੀਕ ਹੈ ਜੀ? ਤੁਸੀਂ 190 ਵੀਜ਼ਾ ਜਾਂ ਫਿਰ 489।
ਹਾਂਜੀ, ਮੈਂ ਸਿਸਟਮ ਪੁਆਇੰਟ ਜਿਹੜੇ ਨੇ, ਜੇਕਰ ਮੈਂ ਆਪਣੀ 70 ਕਰਨਾ ਚਾਹਵਾਂ ਜਾਂ 65 ਵਧ ਦੀ, ਇਹਦੇ ਵਿੱਚ ਕੀ ਆਪਸ਼ਨ ਹੋਏਗੀ? ਕੋਈ ਮੈਨੂੰ ਕੋਰਸ ਵਗੈਰਾ ਕੋਈ ਕਰਨਾ ਪਏਗਾ ਜਾਂ ਕੁਛ?
ਨਹੀਂ ਨਹੀਂ, ਦੇਖੋ ਜਿਦਾਂ ਤੁਸੀਂ ਮੇਨਲੀ ਜਿਹੜੀਆਂ ਆਪਸ਼ਨ ਨੇ 70 ਪੁਆਇੰਟਸ ਲਈ, ਉਹ ਹੈਗੀ 8 ਇੰਚ ਬੈਂਡ, ਤੁਸੀਂ ਨਾਟੀ ਕਰ ਸਕਦੇ ਹੋ, ਠੀਕ ਹੈ ਜੀ? ਬਾਕੀ ਤੁਹਾਡੇ ਜੇ ਪਾਰਟਨਰ ਦੇ ਪੁਆਇੰਟਸ ਕਿਸੇ ਤਰੀਕੇ ਨਾਲ ਕਲੇਮ ਕਰ ਸਕਦੇ ਹੋ ਤਾਂ ਉਹ 5 ਪੁਆਇੰਟ ਉਹਦੇ ਹੋ ਜਾਂਦੇ ਨੇ। ਇਹੀ ਆਪਸ਼ਨਸ ਨੇ ਜਿਨ੍ਹਾਂ ਨਾਲ ਤੁਸੀਂ ਆਪਣੇ ਪੁਆਇੰਟਸ ਇੰਪਰੂਵ ਕਰ ਸਕਦੇ ਹੋ। ਦੂਸਰੀ ਇਹ ਕਿ ਤੁਸੀਂ ਵਰਕ ਐਕਸਪੀਰੀਅੰਸ ਦੇ ਵੀ 5 ਪੁਆਇੰਟਸ ਮਿਲਦੇ ਨੇ ਜੇ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈ ਆਸਟ੍ਰੇਲੀਆ ਦੇ ਵਿੱਚ।
ਹਾਂਜੀ,
ਠੀਕ ਹੈ ਅਮਨ ਜੀ,
ਥੈਂਕ ਯੂ ਮੈਮ। ਹਾਂਜੀ, ਥੈਂਕ ਯੂ ਸੋ ਮਚ ਮੈਮ।
ਓਕੇ ਜੀ,
ਸ਼ੁਕਰੀਆ ਜੀ, ਸ਼ੁਕਰੀਆ ਅਮਨ। ਸੋ ਗੱਲਬਾਤ ਜਿਹੜੀ ਆ ਜੀ, ਉਹ ਚੱਲ ਰਹੀ ਹੈ ਟ੍ਰੇਡ ਕੋਰਸਿਸ ਦੇ ਬਾਰੇ ਚ, ਪਰ ਸਾਡੇ ਨਾਲ ਕੁਛ ਹੋਰ ਲਿਸਨਰ ਜੁੜ ਰਹੇ ਨੇ ਮੈਸੇਜਿਸ ਦੇ ਜ਼ਰੀਏ। ਸੋ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਕੁਛ ਹੋਰ ਲਿਸਨਰ ਜੁੜੇ ਨੇ, ਪ੍ਰਭਜੀਤ ਜੀ, ਅਸੀਂ ਉਹਨਾਂ ਦੇ ਵੀ ਮੈਸੇਜ ਲੈਂਦੇ ਜਾਈਏ। ਸਾਡੇ ਨਾਲ ਜੁੜੇ ਨੇ ਜੀ ਜੱਸੀ ਗਰੇਵਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਭ ਤੋਂ ਪਹਿਲਾਂ ਤਾਂ। ਕਹਿੰਦੇ ਮੈਟਲ ਫੈਬਰੀਕੇਸ਼ਨ ਆਕੂਪੇਸ਼ਨ ਵਿਚ ਨਾਰਦਰਨ ਇਨਲੈਂਡ ਨਿਊ ਸਾਊਥ ਵੇਲਸ ਦੀ EOI ਤੇ 489 ਵੀਜ਼ਾ ਨੂੰ ਕਿੰਨਾ ਟਾਈਮ ਕਹਿੰਦੇ ਜੀ ਲੱਗ ਰਿਹਾ ਜਨਰਲੀ ਹੁਣ?
ਦੇਖੋ ਜੀ, ਜੇ ਤੁਸੀਂ ਮੈਟਲ ਫੈਬਰੀਕੇਟਰ ਦੀ ਆਲਰੇਡੀ ਫਾਈਲ ਲਾਂਚ ਕੀਤੀ ਹੋਈ ਹੈ, ਡਿਪੈਂਡ ਕਰਦਾ 489 ਦੀ ਕਿਹੜੇ ਰੀਜਨ ਚ ਕੀਤੀ ਹੈ, ਤੇ ਮੋਸਟਲੀ ਐਨੀਵੇਅਰ ਬਿਟਵੀਨ 4-3 ਮੰਥਸ ਤੱਕ ਆ ਰੀਜਨ ਦਾ ਟਾਈਮ, ਠੀਕ ਹੈ ਜੀ? ਤੇ ਜੇ ਤੁਹਾਡੀ EOI ਆ ਗਈ ਹੈ ਤੇ ਤੁਸੀਂ ਵੀਜ਼ਾ ਦੀ ਪ੍ਰੋਸੈਸਿੰਗ ਟਾਈਮ ਦੀ ਗੱਲ ਕਰ ਰਹੇ ਹੋ, ਇਟਸ ਐਨੀਵੇਅਰ ਬਿਟਵੀਨ 3-6 ਮੰਥਸ
ਜੀ। ਸਾਡੇ ਨਾਲ ਅੱਗੇ ਇੱਕ ਹੋਰ ਲਿਸਨਰ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ, ਪਰ ਮੈਨੂੰ ਲੱਗਦਾ ਕਿ ਉਹ ਆਪਣਾ ਨਾਮ ਜ਼ਾਹਰ ਨਹੀਂ ਕਰਨਾ ਚਾਹੁੰਦੇ। ਸੋ ਇਹ ਕਹਿੰਦੇ ਆ ਜੀ ਕਿ ਮੇਰਾ ਸਵਾਲ ਇਹ ਹੈ ਕਿ ਆਈ ਗੋਟ PR ਲਾਸਟ ਈਅਰ ਇਨ ਸੈਪਟੰਬਰ ਅੰਡਰ 489। ਮਾਈ ਰਿਲੇਸ਼ਨ ਵਿਦ ਮਾਈ ਵਾਈਫ ਇਜ਼ ਨਾਟ ਗੁੱਡ ਫਰੋਮ ਲੌਂਗ ਟਾਈਮ, ਬਟ ਵੀ ਲਿਵਡ ਅੰਡਰ ਸੇਮ ਰੂਫ, ਸੋ ਇਫ ਆਈ ਫਾਈਲ ਡਾਈਵੋਰਸ ਐਂਡ ਸ਼ੋ ਮਾਈ ਸੈਪਰੇਸ਼ਨ ਬਿਫੋਰ ਅਪਰੂਵਲ ਆਫ ਮਾਈ PR, ਵਿਲ ਇਟ ਅਫੈਕਟ ਅਵਰ PR? ਆਈ ਵਾਸ ਪ੍ਰਾਇਮਰੀ ਐਪਲੀਕੈਂਟ। ਕਹਿੰਦੇ
ਜੇ ਤੁਸੀਂ ਪ੍ਰਾਇਮਰੀ ਐਪਲੀਕੈਂਟ ਸੀਗੇ ਜੀ, ਆਈ ਡੋਂਟ ਥਿੰਕ ਸੋ ਕਿ ਤੁਹਾਡੇ ਤੇ ਕਿਸੇ ਚੀਜ਼ ਦਾ ਇਫੈਕਟ ਪੈ ਸਕਦਾ ਹੈ। ਯੂ ਕੈਨ ਸਿੰਪਲੀ ਲੌਜ ਯੂਅਰ PR ਐਪਲੀਕੇਸ਼ਨ, ਬਟ ਹਾਂ ਹੋ ਸਕਦਾ ਕਿ ਤੁਹਾਡੇ ਵਾਈਫ ਨੂੰ ਥੋੜੀ ਜਿਹੀ ਅੱਗੇ ਕਹਿ ਲਓ ਕਿ ਕੰਸਲਟੇਸ਼ਨ ਲੈਣੀ ਪਏਗੀ ਕਿ ਉਹਨਾਂ ਦੀਆਂ ਕੀ ਆਪਸ਼ਨਸ ਨੇ। ਆਪਸ਼ਨਸ ਉਹਨਾਂ ਲਈ ਵੀ ਹੈਗੀਆਂ ਨੇ, ਬਟ ਉਹਨਾਂ ਲਈ ਥੋੜਾ ਜਿਹਾ ਰਸਤਾ ਡਿਫਰੈਂਟ ਹੋਏਗਾ। ਬਟ ਤੁਹਾਡੀ ਜੇ ਤੁਸੀਂ ਪ੍ਰਾਇਮਰੀ ਐਪਲੀਕੈਂਟ ਹੋ, ਤੁਹਾਡੀ ਸਿੰਪਲੀ ਤੁਸੀਂ ਯੂ ਕੈਨ ਲੌਜ ਯੂਅਰ PR, ਤੇ ਤੁਹਾਨੂੰ ਆਪਣਾ ਡਿਕਲੇਅਰ ਕਰਨਾ ਪਏਗਾ ਕਿ ਸਾਡਾ ਰਿਲੇਸ਼ਨਸ਼ਿਪ ਹੁਣ ਨਹੀਂ ਹੈਗਾ, ਡਿਪਾਰਟਮੈਂਟ ਨੂੰ ਨੋਟੀਫਾਈ।
ਪ੍ਰਭਜੀਤ ਜੀ, ਇੱਕ ਹੋਰ ਕਾਲਰ ਜੁੜ ਰਹੇ ਨੇ ਸਾਡੇ ਨਾਲ, ਤੇ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਜੀ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਚ ਤੁਹਾਡਾ ਸਵਾਗਤ ਹੈ ਜੀ।
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਆਪਣਾ ਨਾਮ ਦੱਸੋ ਪਲੀਜ਼।
ਮੇਰਾ ਨਾਮ ਸ਼ਰਨਜੀਤ ਹੈ ਜੀ।
ਜੀ ਸ਼ਰਨਜੀਤ ਜੀ, ਸਵਾਗਤ ਤੁਹਾਡਾ।
ਮੈਂ ਹਾਂਜੀ, ਮੈਂ ਡਿਪਲੋਮਾ ਆਫ ਨਰਸਿੰਗ ਤੋਂ ਰਿਲੇਟਡ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਜੀ। ਮੈਂ ਇਸ ਵੇਲੇ MRT ਤੇ ਹਾਂ ਤੇ ਡਿਪਲੋਮਾ ਆਫ ਨਰਸਿੰਗ ਕਰਦੀ ਪਈ ਹਾਂ।
ਕਿੱਥੋਂ ਬੋਲ ਰਹੇ ਹੋ ਜੀ ਤੁਸੀਂ?
ਤੇ ਹਾਂਜੀ, ਮੈਂ ਮੈਲਬਰਨ ਤੋਂ ਬੋਲ ਰਹੀ ਹਾਂ ਜੀ।
ਜੀ 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 ਸ਼ਰਨਜੀਤ।
ਹਾਂਜੀ, ਤੇ ਮੈਂ ਪਹਿਲਾਂ ਡਿਪਲੋਮਾ ਆਫ ਹਸਪਿਟੈਲਿਟੀ ਕੀਤਾ ਹੈ ਜੀ, ਤੇ ਮੈਂ ਪੁੱਛਣ ਤੇ ਮੇਰੇ 8 ਬੈਂਡ ਆਏ ਹੋਏ ਨੇ IELTS ਤੇ, ਮੈਂ ਪੁੱਛਣਾ ਚਾਹੁੰਦੀ ਆ ਵੀ ਪੁਆਇੰਟਸ ਵਗੈਰਾ ਪੂਰੇ, ਕਿਉਂਕਿ ਮੈਨੂੰ ਕੁਛ ਏਜੰਟਸ ਨੇ ਗਾਈਡ ਕੀਤਾ ਹੈ ਕਿ ਵੀ MRT ਤੇ ਜਦੋਂ ਆਪਾਂ ਸਟੱਡੀ ਕਰਦੇ ਹਾਂ ਤੇ ਉਹਦੇ ਪੁਆਇੰਟਸ ਨਹੀਂ ਮਿਲਦੇ। ਬਟ
ਸ਼ਰਨਜੀਤ ਜੀ, ਤੁਹਾਡੇ ਕੋਲ MRT ਕਿਸ ਚੀਜ਼ ਦੀ ਪਈ ਹੋਈ ਹੈ ਜੀ ਤੁਹਾਡੀ?
ਹਾਂਜੀ, ਮੈਂ ਮੇਰੀ RSMS ਜਿਹੜੀ ਸੀ ਉਹ ਰਿਜੈਕਟ ਹੋ ਗਈ ਸੀਗੀ, ਤੇ ਉਹਦੇ ਤੇ।
ਠੀਕ ਹੈ ਜੀ, ਤੁਹਾਡੇ ਕੋਲ ਬ੍ਰਿਜਿੰਗ A ਹੈ?
ਹਾਂਜੀ, ਮੇਰੇ ਕੋਲ ਵਰਕਿੰਗ ਰਾਈਟਸ ਨੇ ਤੇ ਸਟੱਡੀ ਰਾਈਟਸ ਨੇ।
ਹਾਂਜੀ ਬਿਲਕੁਲ ਜੀ, ਕੋਈ ਪ੍ਰੋਬਲਮ ਨੀ ਜੀ ਪੁਆਇੰਟ ਕਲੇਮ ਕਰਨ ਦੀ ਇਹਦੇ ਵਿੱਚ ਤੁਹਾਡੇ, ਐਸ ਲੌਂਗ ਐਸ ਤੁਹਾਡੇ ਕੋਲ ਵੈਲਿਡ ਵੀਜ਼ਾ ਹੈ ਜਿਹਦੇ ਉੱਤੇ ਤੁਹਾਡੇ ਸਟੱਡੀ ਰਾਈਟਸ ਨੇ, ਤਾਂ ਤੁਸੀਂ ਉਹਦੇ ਪੁਆਇੰਟਸ ਕਲੇਮ ਕਰ ਸਕਦੇ ਹੋ, ਉਹਦੇ ਵਿੱਚ ਕੋਈ ਇਸ਼ੂ ਨਹੀਂ ਹੈ।
ਤੇ ਮੈਨੂੰ ਪਿਛਲੀ ਸਟੱਡੀ ਦੇ ਵੀ ਪੁਆਇੰਟਸ ਮਿਲਣਗੇ ਜੀ ਜਿਹੜੀ ਮੈਂ ਡਿਪਲੋਮਾ ਆਫ ਹਸਪਿਟੈਲਿਟੀ ਕੀਤਾ ਹੈ?
ਦੇਖੋ ਤੁਸੀਂ ਦੋ ਸਾਲ ਦੀ ਸਟੱਡੀ ਦੇ ਪੁਆਇੰਟਸ ਕਲੇਮ ਕਰ ਸਕਦੇ ਹੋ, 5 ਪੁਆਇੰਟ। ਹਾਂ ਉਹ ਸਟੱਡੀ ਕੋਈ ਵੀ ਕੰਬੀਨੇਸ਼ਨ ਆਫ ਹਾਂਜੀ ਹਾਂਜੀ, ਫਿਰ ਉਹਦੇ ਤੁਸੀਂ 0.5 ਕਲੇਮ ਕਰ ਸਕਦੇ ਹੋ। ਬਿਲਕੁਲ ਜੀ ਜੀ, 5 ਆਸਟ੍ਰੇਲੀਅਨ ਸਟੱਡੀ ਦੀ, ਠੀਕ ਹੈ ਜੀ।
ਜੀ ਮੈਨੂੰ ਲੱਗਦਾ ਕਾਲ ਕੱਟੀ ਗਈ ਸ਼ਰਨਜੀਤ ਜੀ, ਸੋ ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਸਵਾਲ ਸੀ ਉਹਦੇ ਹਿਸਾਬ ਨਾਲ ਉਹਨਾਂ ਨੂੰ ਜਵਾਬ ਤਾਂ ਮਿਲ ਗਿਆ, ਪਰ ਜੇਕਰ ਉਹ ਦੁਬਾਰਾ ਸਾਨੂੰ ਜੀ, ਸਾਡੇ ਨਾਲ ਇੱਕ ਅਗਲੇ ਕਾਲਰ ਜੁੜ ਰਹੇ ਨੇ ਪ੍ਰਭਜੀਤ ਜੀ, ਅਸੀਂ ਉਹਨਾਂ ਦੀ ਵੀ ਕਾਲ ਨਾਲ ਹੀ ਲੈਂਦੇ ਜਾਈਏ। ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਨਾਮ ਦੱਸੋ ਪਲੀਜ਼।
ਹੈਲੋ, ਮੇਰਾ ਨਾਮ ਜੀ ਸੁਨੀਲ ਹੈ ਜੀ, ਤੇ ਮੈਂ ਸਿਡਨੀ ਤੋਂ ਕਾਲ ਕਰ ਰਿਹਾ
ਜੀ। ਮੈਨੂੰ ਨਾਮ
ਮੈਡਮ
ਕਲੀਅਰ ਨਹੀਂ ਹੋਇਆ ਜੀ।
ਗੁਰਦੇਨ
ਜੀ, ਗੁਰਦੇਨ ਜੀ, ਜੀ ਗੁਰਦੇਨ ਜੀ ਜੀ।
ਹਾਂਜੀ ਜੀ, ਮੈਂ ਮੈਡਮ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ, ਜਿੱਦਾਂ ਮੈਂ ਹੁਣੇ ਆਪਣੀ ਗ੍ਰੈਜੂਏਸ਼ਨ ਖਤਮ ਕੀਤੀ ਹੈ ਜੀ ਅਕਾਊਂਟਿੰਗ ਦੇ ਉੱਤੇ, ਤੇ ਮੈਂ TRB ਉਹਦੇ ਉੱਤੇ 485 ਵੀਜ਼ਾ ਲਿਆ, ਤੇ ਮੈਨੂੰ 18 ਮਹੀਨਿਆਂ ਦਾ ਵੀਜ਼ਾ ਮਿਲਿਆ, ਤੇ ਮੈਂ ਇਸ ਵੇਲੇ ਅਕਾਊਂਟਿੰਗ ਦੀ ਜੋਬ ਸਟਾਰਟ ਕੀਤੀ ਹੋਈ ਹੈ, ਤਕਰੀਬਨ ਮੈਨੂੰ 3 ਵੀਕ ਹੋ ਗਏ ਨੇ, ਤੇ ਮੈਂ ਮੈਡਮ ਉਹਨਾਂ ਨੇ ਇਹ ਪੁੱਛਣਾ ਚਾਹੁੰਦਾ ਵੀ ਸਿਡਨੀ ਦੇ ਵਿੱਚ ਕੋਈ ਅਕਾਊਂਟਿੰਗ ਦਾ BR ਦਾ ਹੋ ਸਕਦਾ ਹੈ ਜਾਂ ਮੈਨੂੰ ਕੰਟਰੀ ਸਾਈਡ ਜਾਣਾ ਪਵੇਗਾ?
ਗੁਰਦੇਨ ਜੀ, ਜੋ ਤੁਸੀਂ ਤੁਹਾਡੇ ਸਾਰੇ ਕਹਿ ਲੋ ਕਿ ਪ੍ਰੋਫੈਸ਼ਨਲ ਈਅਰ ਆਪਣੀ ਜੋਬ ਦੇ ਪੁਆਇੰਟਸ ਇਕੱਠੇ ਕਰਦੇ ਹੋ ਤਾਂ ਕਿੰਨੇ ਬਣਦੇ ਨੇ?
ਜੀ ਮੈਂ ਅਰਾਊਂਡ ਅਬਾਊਟ 60-65 ਜਾ ਰਹੇ ਨੇ ਜੀ।
ਦੇਖੋ ਜੀ ਬਹੁਤ ਮੁਸ਼ਕਿਲ ਹੈ 65 ਪੁਆਇੰਟ, ਜਿਵੇਂ ਤੁਹਾਨੂੰ ਪਤਾ ਕਿ 189 ਦੀ ਕੱਟ ਆਫ 80 ਚੱਲ ਰਹੀ ਹੈ, ਤੇ ਈਵਨ ਕਿ ਨਿਊ ਸਾਊਥ ਵੇਲਸ ਵੀ ਜਿਹੜੇ 190 ਦੇ ਇਨਵੀਟੇਸ਼ਨ ਦੇ ਰਿਹਾ ਹੈ ਉਹ ਵੀ 80 ਕੱਟ ਆਫ ਹੀ ਹੈ, ਇੰਕਲੂਡਿੰਗ ਤੁਹਾਡੇ ਵਰਕ ਐਕਸਪੀਰੀਅੰਸ ਹੋਵੇ ਵਿੱਚ ਇੱਕ ਸਾਲ ਦਾ। ਠੀਕ ਹੈ ਜੀ, ਤੁਹਾਨੂੰ ਕੁਛ ਨਾ ਕੁਛ ਬੈਕਅਪ ਆਪਸ਼ਨ ਲੈ ਕੇ ਚੱਲਣੀ ਪਏਗੀ ਗੁਰਦੇਨ ਜੀ, ਨਹੀਂ ਤਾਂ ਬਹੁਤ ਮੁਸ਼ਕਿਲ ਹੋਣ ਵਾਲੀ ਹੈ।
ਜੇ 489 ਦੀ ਟਸਮਾਨੀਆ ਦਾ ਹੋ ਸਕਦਾ ਹੈ?
ਬਿਲਕੁਲ ਜੀ, ਜੇ ਤੁਸੀਂ ਜਿਵੇਂ ਕਿ ਮੈਂ ਅੱਗੇ ਵੀ ਅਸੀਂ ਵੀਡੀਓਜ਼ ਵੀ ਪਾਈਆਂ ਹੋਈਆਂ ਨੇ ਤੇ ਸਾਡੇ ਰੇਡੀਓ ਪ੍ਰੋਗਰਾਮ ਤੇ ਵੀ ਅਸੀਂ ਸਪੈਸੀਫਿਕਲੀ ਹਾਈਲਾਈਟ ਕੀਤਾ ਸੀ ਵੀ ਜੇ ਤੁਸੀਂ ਮੂਵ ਕਰਦੇ ਹੋ ਤਸਮੇਨੀਆ, ਡਾਰਵਿਨ, ਕੈਨਬਰਾ, ਤਾਂ ਡੈਫੀਨੇਟਲੀ ਤੁਹਾਡੇ ਕੋਲ ਆਪਸ਼ਨ ਹੈਗੀਆਂ ਨੇ। ਹਾਂਜੀ ਬਿਲਕੁਲ ਜੀ,
ਮਤਲਬ ਹਾਂਜੀ ਮੈਨੂੰ ਸੁਣਨ ਦੇ ਵਿੱਚ ਆਇਆ ਸੀ ਕੈਨਬਰਾ ਦੇ ਵਿੱਚ ਆਪਸ਼ਨ ਬੰਦ ਕਰ ਦਿੱਤੀ ਹੈ ਡਿਪਾਰਟਮੈਂਟ ਨੇ ਵੀ ਉੱਥੇ ਨਹੀਂ ਹੋ ਸਕਦਾ 489 ਦਾ।
ਦੇਖੋ 489 ਕੈਨਬਰਾ ਚ ਨਹੀਂ ਅਵੇਲੇਬਲ ਸੀਗਾ ਜੀ, ਕੈਨਬਰਾ ਵਿੱਚ ਸਿਰਫ 190 ਵੀਜ਼ਾ ਅਵੇਲੇਬਲ ਹੈ। ਹਾਂਜੀ
ਠੀਕ ਹੈ ਜੀ, ਤੇ ਉਹਦੇ ਲਈ ਮੈਂ ਐਲੀਜੀਬਲ ਹੋ ਸਕਦਾ ਜੇ 65 ਪਾਉਂਡ ਹੋਣ ਤਾਂ ਕੋਲ?
ਬਿਲਕੁਲ ਜੀ, ਕੈਨਬਰਾ ਦੇ ਵਿੱਚ ਜਿਹੜੇ ਤੁਹਾਨੂੰ ਆਪਣੇ ਪੁਆਇੰਟਸ ਚਾਹੀਦੇ ਨੇ ਉਹ 55 ਚਾਹੀਦੇ ਨੇ, ਤੇ 5 ਤੁਹਾਨੂੰ ਕੈਨਬਰਾ ਦਿੰਦਾ ਹੈ, ਤੇ 60 ਵੀ ਹੋਣ ਤੁਹਾਡੇ ਕਰੰਟਲੀ ਉਹ ਫਸਟ ਕਮ ਫਸਟ ਸਰਵ ਬੇਸਿਸ ਤੇ ਕੰਮ ਕਰਦੇ ਨੇ, ਮੇ ਬੀ ਆਉਣ ਵਾਲੇ ਜੁਲਾਈ ਦੇ ਵਿੱਚ ਕੁਛ ਚੇਂਜਿਸ ਦੇਖਣ ਨੂੰ ਮਿਲਣ, ਬਟ ਹਾਲ ਦੀ ਕੜੀ ਪਿਛਲੇ ਇੱਕ ਸਾਲ ਤੋਂ ਉਹਨਾਂ ਨੇ ਕੋਈ ਚੇਂਜਿਸ ਨਹੀਂ ਕੀਤੇ, ਐਵਰੀਥਿੰਗ ਇਜ਼ ਸੇਮ, ਤੇ ਫਸਟ ਕਮ ਫਸਟ ਸਰਵ ਬੇਸਿਸ ਤੇ ਹੀ ਉਹਨਾਂ ਦੀਆਂ ਫਾਈਲਸ ਚੱਲ ਰਹੀਆਂ ਨੇ, ਮਤਲਬ ਡੈਫੀਨੇਟਲੀ ਤੁਸੀਂ ਇਸ ਚੀਜ਼ ਦਾ ਫਾਇਦਾ ਉਠਾ ਸਕਦੇ ਹੋ।
ਹਾਂਜੀ, ਜਿੱਦਾਂ ਕਿ ਮੇਰੇ ਸਪਾਊਸ ਦੇ ਕੋਲ ਇਸ ਵੇਲੇ ਕੈਨੇਡੀਅਨ ਡਿਪਲੋਮਾ ਨੇ 2 ਸਾਲ ਦਾ, ਤੇ ਉਹਨਾਂ ਦੇ ਬੈਂਡ ਵੀ ਇਸ ਵੇਲੇ 6 ਈਚ ਤੇ ਕੋਲ ਨੇ, ਤੇ ਮੈਂ ਉਹ ਪੁੱਛਣਾ ਚਾਹੁੰਦਾ ਉਹਨਾਂ ਦੇ ਪੁਆਇੰਟ ਐਡ ਅਪ ਹੋ ਸਕਦੇ ਨੇ BR ਵਾਸਤੇ?
ਦੇਖੋ ਜੀ, ਜਿਹੜੇ ਪਾਰਟਨਰ ਦੇ ਪੁਆਇੰਟ ਲੈਣ ਲਈ ਪਾਰਟਨਰ ਨੂੰ ਸਕਿੱਲ ਅਸੈਸਮੈਂਟ ਕਰਾਉਣੀ ਪੈਂਦੀ ਹੈ, ਤੇ ਪਲੱਸ 6 ਈਚ ਬੈਂਡਸ ਚਾਹੀਦੇ ਨੇ। ਜੇ ਤੁਹਾਡੇ ਪਾਰਟਨਰ ਦੀ ਸਕਿੱਲ ਅਸੈਸਮੈਂਟ ਹੋ ਸਕਦੀ ਹੈ ਕਿਸੇ ਆਕੂਪੇਸ਼ਨ ਦੇ ਵਿੱਚ ਜਿਹੜੀ 190 ਲਿਸਟ ਤੇ ਹੈ, ਤਾਂ ਡੈਫੀਨੇਟਲੀ ਉਹਨਾਂ ਦੇ ਪੁਆਇੰਟਸ ਤੁਸੀਂ ਕਲੇਮ ਕਰ ਸਕਦੇ ਹੋ
ਜੀ।
ਉਹਨਾਂ ਦਾ ਮਤਲਬ ਅਕਾਊਂਟਿੰਗ ਦਾ ਹੋਣਾ ਜ਼ਰੂਰੀ ਹੈ ਜਾਂ ਨਹੀਂ ਹੈ?
ਨਹੀਂ ਨਹੀਂ ਨਹੀਂ, ਇਹ ਉਹ ਆਕੂਪੇਸ਼ਨ ਕੋਈ ਵੀ ਹੋ ਸਕਦੀ ਹੈ ਜਿਹੜੀ ਜਿਹੜੀ ਕਿ ਸਟੇਟ ਲਿਸਟ ਤੇ ਆ, ਜੇ ਤੁਸੀਂ ਸਟੇਟ ਸਪੋਂਸਰਸ਼ਿਪ ਪਾ ਰਹੇ ਹੋ।
ਹਾਂਜੀ, ਕਿਉਂਕਿ ਬਿਕੋਜ਼ ਉਹਨਾਂ ਨੇ ਆਪਣੀ ਕੈਨੇਡੀਅਨ ਬਿਜ਼ਨਸ ਐਡਮਿਨਿਸਟ੍ਰੇਟਰ ਤੇ PR ਪਾਉਣੀ ਹੈ, ਤੇ ਅਗਰ ਉਹ ਆਪਣੀ ਆਸਟ੍ਰੇਲੀਅਨ ਦੇ ਨਾਲ ਮੈਚ ਕਰ ਜਾਂਦੀ ਹੈ ਤੇ ਆਪਾਂ ਕਰ ਸਕਦੇ ਹਾਂ ਪੁਆਇੰਟ।
ਬਿਲਕੁਲ ਜੀ, ਜੇ ਤੁਹਾਡੀ ਸਕਿੱਲ ਅਸੈਸਮੈਂਟ ਹੈਗੀ ਹੈ ਵਾਈਫ ਕੋਲ, ਡੈਫੀਨੇਟਲੀ ਤੁਸੀਂ ਉਹਨਾਂ ਦੇ ਪੁਆਇੰਟਸ 5 ਕਲੇਮ ਕਰ ਸਕਦੇ ਹੋ, ਤੇ ਉਹ ਲਿਸਟ ਤੇ ਆਕੂਪੇਸ਼ਨ ਵੀ ਹੋਣੀ ਚਾਹੀਦੀ ਹੈ। ਠੀਕ ਹੈ ਜੀ,
ਠੀਕ ਹੈ, ਧੰਨਵਾਦ, ਧੰਨਵਾਦ ਗੁਰਦੇਵ ਜੀ। ਸੋ ਅੱਗੇ ਸਾਡੇ ਨਾਲ ਇੱਕ ਕਾਲਰ ਟੈਲੀਗ੍ਰਾਮ ਦੇ ਜ਼ਰੀਏ ਵੀ ਜੁੜੇ ਨੇ ਗੁਰਵਿੰਦਰ ਸਿੰਘ ਕਹਿੰਦੇ ਹੈਲੋ ਮੈਮ ਆਈ ਹਰਡ ਅਬਾਊਟ ਦਾ ਲੇਟੈਸਟ ਚੇਂਜਿਸ ਅਬਾਊਟ ਦਾ ਕੈਨਬਰਾ ਐਕਟ 190 ਨੋਮੀਨੇਸ਼ਨ ਵਿਚ ਵਿਲ ਅਫੈਕਟ ਫਰੋਮ ਜੁਲਾਈ 2018 ਵਿਲ ਇਟ ਅਫੈਕਟ ਔਨ ਦੋ ਸਟੂਡੈਂਟਸ ਹੂ ਆਰ ਪਲੈਨਿੰਗ ਟੂ ਮੂਵ ਇਨ ਕੈਨਬਰਾ ਇਨ ਦਿਸ ਮੰਥ ਇਜ਼ ਇਟ ਹਾਰਡ ਫੋਰ ਗੈਟ ਇਨਵੀਟੇਸ਼ਨ
ਦੇਖੋ ਜੀ ਜਦੋਂ ਵੀ ਕੋਈ ਚੇਂਜਿਸ ਆਉਂਦੇ ਨੇ ਤਾਂ ਅਕਸਰ ਜਿਹੜੇ ਕਹਿ ਲੋ ਕਿ ਜਿਹੜੇ ਸਟੂਡੈਂਟਸ ਜਾਂ ਫਿਰ ਜਿਹੜੇ ਬੱਚੇ ਉੱਥੇ ਆਲਰੇਡੀ ਮੂਵ ਹੋ ਗਏ ਨੇ ਐਪਲੀਕੈਂਟਸ ਉਹਨਾਂ ਲਈ ਆਲਵੇਜ਼ ਹੀ ਕੁਛ ਨਾ ਕੁਛ ਬੈਕਅਪ ਆਪਸ਼ਨ ਹੁੰਦੀਆਂ ਨੇ
ਜੀ
ਤੇ ਜੇ ਤੁਸੀਂ ਕੁਛ ਪਲਾਨ ਕਰ ਰਹੇ ਹੋ ਸਿੱਧਾ ਤੁਸੀਂ ਸਾਡੇ ਆਫਿਸ ਕੰਟੈਕਟ ਕਰ ਸਕਦੇ ਹੋ ਅਸੀਂ ਤੁਹਾਨੂੰ ਫਰਦਰ ਅਸਿਸਟ ਕਰ ਸਕਦੇ ਹਾਂ
ਜੀ
ਤੇ ਤਾਂ ਕਿ ਤੁਸੀਂ ਆਪਣੀਆਂ ਫਰਦਰ ਆਪਸ਼ਨ ਕੈਨਬਰਾ ਲਈ ਐਕਸਪਲੋਰ ਕਰ ਸਕੋ
ਜੀ ਸੋ ਆਪਾਂ ਨੰਬਰ ਜ਼ਰੂਰ ਦੱਸ ਦਿੰਨੇ ਆ ਤੁਸੀਂ ਦੋਸਤੋ ਵੀਜ਼ਾ ਏਡ ਇਮੀਗ੍ਰੇਸ਼ਨ ਤੇ ਐਜੂਕੇਸ਼ਨ ਸਰਵਿਸਿਜ਼ ਨੂੰ ਸਿੱਧਾ ਕੰਟੈਕਟ ਕਰ ਸਕਦੇ ਹੋ 0390777310 ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਿੱਧਾ ਪ੍ਰਭਜੀਤ ਕੌਰ ਹੋਰਾਂ ਨੂੰ ਕੰਟੈਕਟ ਕਰ ਸਕਦੇ ਹੋ ਸਾਡੇ ਨਾਲ ਇੱਕ ਕਾਲਰ ਜੁੜ ਰਹੇ ਨੇ ਪ੍ਰਭਜੀਤ ਜੀ ਸੋ ਅਸੀਂ ਕਾਲਰ ਲਵਾਂਗੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਜੀ ਜੀ ਸਾਡੇ ਕਾਲਰ ਜਿਹੜੇ ਲਾਈਨ ਤੇ ਬਣੇ ਹੋਏ ਸੀ ਸੋ ਉਹਨਾਂ ਦੀ ਕਾਲ ਕੱਟੀ ਗਈ ਹੈ ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਹੋਰ ਮੈਸੇਜ ਜਿਹੜਾ ਟੈਲੀਗ੍ਰਾਮ ਦੇ ਜ਼ਰੀਏ ਸਾਨੂੰ ਪਹੁੰਚਿਆ ਸੋਨੂੰ ਹੋਰਾਂ ਦਾ ਸੋ ਸੋਨੂੰ ਨਵਾਂ ਸ਼ਹਿਰ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ ਤੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਸੋਰੀ ਕਹਿੰਦੇ ਮੇਰਾ ਕੁਐਸਚਨ ਡਿਫਰੈਂਟ ਹੈ ਕੋਈ ਵੀਜ਼ਾ ਕਲਾਸ ਹੈ ਇੱਦਾਂ ਦੀ ਅਗਰ ਇੰਡੀਆ ਤੋਂ ਕੋਈ ਇਨਵੈਸਟਮੈਂਟ ਕਰਨੀ ਚਾਹੁੰਦਾ ਹੋਵੇ ਐਂਡ ਉਹ ਵੀ ਕੋਈ ਵੀਜ਼ਾ ਅਪਲਾਈ ਕਰ ਸਕਦਾ ਪਲੀਜ਼ ਕਹਿੰਦੇ ਅਗਰ ਕੋਈ ਇਨਫੋਰਮੇਸ਼ਨ ਹੋਏ ਤਾਂ ਦੱਸਿਓ ਜ਼ਰੂਰ
ਸੋਨੂੰ ਜੀ ਇਨਵੈਸਟਮੈਂਟ ਵੀਜ਼ੇ ਲਈ ਜੇ ਤੁਸੀਂ 5 ਮਿਲੀਅਨ ਤੱਕ ਦੀ ਇਨਵੈਸਟਮੈਂਟ ਕਰ ਸਕਦੇ ਹੋ ਤਾਂ ਡੈਫੀਨੇਟਲੀ ਆਪਸ਼ਨਸ ਹੈਗੀਆਂ ਨੇ ਜੀ
ਜੀ ਸੋ ਸਾਡੇ ਨਾਲ ਅੱਗੇ ਕਾਲਰ ਵੀ ਜੁੜ ਰਹੇ ਨੇ ਪ੍ਰਭਜੀਤ ਜੀ ਅਸੀਂ ਉਹਨਾਂ ਨੂੰ ਦੁਬਾਰਾ ਲੈਂਦੇ ਹਾਂ ਸੋ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਜੀ
ਹੈਲੋ ਹਾਂਜੀ ਮੈਮ ਮੇਰਾ ਨਾਮ ਪ੍ਰੀਤ ਹੈ ਜੀ
ਜੀ ਪ੍ਰੀਤ ਜੀ ਸਵਾਗਤ ਤੁਹਾਡਾ ਬਹੁਤ ਬਹੁਤ ਸਵਾਲ ਕੀ ਹੈ ਤੁਹਾਡਾ
ਹਾਂਜੀ ਮੇਰਾ ਸਵਾਲ ਇਹ ਹੈ ਜੀ ਐਕਚੁਲੀ ਮੈਮ ਆਪਣੀ ਮੈਨੇਜਮੈਂਟ ਦੀ ਡਿਗਰੀ ਕੰਪਲੀਟ ਕਰ ਚੁੱਕੀ ਹਾਂ ਔਰ ਮੈਂ ਟੀ ਆਰ ਤੇ ਹਾਂ ਇਸ ਟਾਈਮ ਤੇ ਔਰ ਮੇਰੇ ਟੀ ਆਰ ਦੇ 6 ਮੰਥ ਨਿਕਲ ਚੁੱਕੇ ਨੇ ਮੈਂ ਫਰਦਰ ਐਡਵਾਈਸ ਲੈਣਾ ਚਾਹੁੰਦੀ ਹਾਂ ਕਿ ਕੋਈ ਜੋਬ ਰੈਡੀ ਵਾਲਾ ਪ੍ਰੋਗਰਾਮ ਇੱਦਾਂ ਦਾ ਕੁਛ ਕਰ ਸਕਦੀ ਹਾਂ ਫਿਲਹਾਲ ਜਾਂ ਜੀ ਟਾਈਮ ਘੱਟ ਰਹਿ ਗਿਆ ਮੇਰੇ ਕੋਲ
ਪ੍ਰੀਤ ਜੀ ਵੈਸੇ ਤੁਸੀਂ ਬਿਲਕੁਲ ਟਾਈਟ ਟਾਈਮ ਫਰੇਮ ਤੇ ਹੋ 1.5 ਸਾਲ ਰਹਿ ਗਿਆ ਆਈ ਥਿੰਕ ਤੁਹਾਡੇ ਕੋਲ ਸਿਰਫ ਪਰ ਸਟਿਲ ਦੇਖੋ ਤੁਸੀਂ ਮੈਂ ਤੁਹਾਨੂੰ ਕਹੂੰਗੀ ਕਿ ਤੁਸੀਂ ਸਾਡੇ ਆਫਿਸ ਕੰਟੈਕਟ ਕਰੋ ਕਿਉਂਕਿ ਤੁਹਾਡਾ ਵਰਕਆਊਟ ਕਰਨਾ ਪੈਣਾ ਵਾ ਤੁਸੀਂ ਹੈ ਕਿੱਥੇ ਹੋ ਕਿਹੜੀ ਸਿਟੀ ਵਿੱਚ ਹੋ ਬ੍ਰਿਸਬੇਨ ਵਿੱਚ ਹਾਂਜੀ ਬਿਲਕੁਲ ਜੀ ਤੁਹਾਡਾ ਵਰਕਆਊਟ ਕਰਨਾ ਪੈਣਾ ਕਿ ਤੁਹਾਡੇ ਲਈ ਕਿਹੜੀਆਂ ਆਪਸ਼ਨਸ ਜੋਬ ਰੈਡੀ ਵਾਲੀਆਂ ਬੈਸਟ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਟਾਈਟ ਟਾਈਮ ਫਰੇਮ ਦੇ ਵਿੱਚ ਕੋਈ ਕੋਰਸ ਫਿੱਟ ਕਰਕੇ ਤੁਸੀਂ ਜੋਬ ਰੈਡੀ ਵੀ ਕਰ ਸਕੋ ਤੇ ਇਸ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਸੋਰੀ ਕੀ ਕਹਿ ਰਹੇ ਸੀਗੇ ਜੀ ਤੁਸੀਂ
ਜੀ ਜੀ ਪ੍ਰੀਤ ਜੀ ਆਫਟਰ ਟੀ ਆਰ ਫੁੱਲ ਟਾਈਮ ਐਕਸਪੀਰੀਅੰਸ ਹੈਗਾ ਜੀ ਮੇਰੇ ਕੋਲ ਰੈਸਟੋਰੈਂਟ ਦਾ
ਕਿਸ ਚੀਜ਼ ਦਾ ਰੈਸਟੋਰੈਂਟ ਮੈਨੇਜਰ ਦਾ
ਸ਼ੈਫ ਦਾ ਜੀ
ਸ਼ੈਫ ਦੀ ਕੁਆਲੀਫਿਕੇਸ਼ਨ ਹੈਗੀ ਹੈ ਜੀ ਤੁਹਾਡੇ ਕੋਲ
ਮੈਂ ਐਕਚੁਲੀ ਮੇਰੇ ਕੋਲ ਦੋ ਆ ਜਿੱਥੇ ਮੈਂ ਕੰਮ ਕਰਦੀ ਉੱਥੇ ਨੀਚੇ ਗਰੋਸਰੀ ਸਟੋਰ ਆ ਅਪਸਟੇਅਰ ਰੈਸਟੋਰੈਂਟ ਆ ਜਿੱਦਾਂ ਔਰ ਮੈਂ ਦੋਨੋਂ ਜਗ੍ਹਾ ਤੇ ਹੀ ਕੰਮ ਕਰਦੀ ਹਾਂ ਸਮ ਕਿਚਨ ਚ ਵੀ ਗਰੋਸਰੀ ਚ ਮੈਂ ਐਜ਼ ਆ ਮੈਨੇਜਰ ਕਰਦੀ ਹਾਂ ਲੇਕਿਨ
ਨਹੀਂ ਜੀ ਕੁਆਲੀਫਿਕੇਸ਼ਨ ਕੁੱਕਰੀ ਦੀ ਐਜੂਕੇਸ਼ਨ ਹੈਗੀ ਹੈ ਜੀ
ਨਹੀਂ ਜੀ ਕੁੱਕਰੀ ਦੀ ਨਹੀਂ ਹੈ ਮੇਰੇ ਕੋਲ ਜੀ
ਨਹੀਂ ਜੀ ਫਿਰ ਬਹੁਤ ਮੁਸ਼ਕਿਲ ਹੈ ਜੀ ਪਰ ਆਪਾਂ ਸਟਿਲ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਤੁਸੀਂ ਸਾਨੂੰ ਕੰਟੈਕਟ ਕਰੋ ਮੈਂ ਤੁਹਾਡੀਆਂ ਕੁਛ ਨਾ ਕੁਛ ਆਪਸ਼ਨਸ ਤੁਹਾਡੇ ਕੋਲ ਟਾਈਟ ਟਾਈਮ ਫਰੇਮ ਹੈ ਇਹਦੇ ਵਿੱਚ ਤੁਹਾਨੂੰ ਕੁਛ ਨਾ ਕੁਛ ਫਿੱਟ ਕਰਨਾ ਪੈਣਾ ਵਾ
ਓਕੇ ਓਕੇ ਜੀ ਔਰ ਜਿਹੜਾ ਜੋਬ ਰੈਡੀ ਦਾ ਐਕਸਪੀਰੀਅੰਸ ਹੁੰਦਾ ਜੀ 1700 ਘੰਟੇ ਦਾ ਉਹ 1 ਸਾਲ ਚ ਹੀ ਪੂਰਾ ਹੋਣਾ ਕੰਪਲਸਰੀ ਹੁੰਦਾ ਜਾਂ ਆਪਾਂ ਪਹਿਲਾਂ ਵੀ ਕਰ ਸਕਦੇ
ਹਾਂ ਬਿਲਕੁਲ ਜੀ ਪੂਰੇ 12 ਮਹੀਨੇ ਜੀ ਪੂਰੇ ਐਗਜ਼ੈਕਟਲੀ 12 ਮਹੀਨੇ ਚਾਹੀਦੇ ਨੇ ਜੀ ਤੁਹਾਨੂੰ ਜੋਬ ਰੈਡੀ ਲਈ ਨਾ 1 ਦਿਨ ਵੱਧ ਨਾ ਘੱਟ
ਓਕੇ ਓਕੇ ਜੀ ਐਂਡ
ਠੀਕ ਹੈ ਜੀ
ਕੰਪਲੀਟ ਹੋਣ ਤੋਂ ਬਾਅਦ ਜੀ ਫਾਈਲ ਆਉਣ ਲਈ ਕਿੰਨਾ ਟਾਈਮ ਚਾਹੀਦਾ
ਦੇਖੋ ਜੀ ਫਾਈਲ ਲਾਉਣ ਲਈ ਹੁਣ ਜਦ ਤੱਕ ਤੁਸੀਂ ਕੰਪਲੀਟ ਕਰੋਗੇ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਆਏਗੀ ਉਹ ਤਾਂ ਉਸ ਟਾਈਮ ਤੇ ਹੀ ਦੱਸ ਸਕਦੇ ਆ ਵੀ ਕਿਹੜੀ ਕਿਹੜੀ ਆਪਸ਼ਨ ਅਵੇਲੇਬਲ ਨੇ ਤੁਹਾਡੀਆਂ ਕਿਉਂਕਿ ਹਰੇਕ ਆਪਸ਼ਨ ਦਾ ਟਾਈਮ ਫਰੇਮ ਅੱਡ ਹੈ ਤੇ ਤੁਹਾਨੂੰ ਘੱਟੋ ਘੱਟ 3 ਮਹੀਨੇ ਤੱਕ ਮੇਰੇ ਖਿਆਲ ਚ ਚਾਹੀਦੇ ਨੇ ਜੇ ਤੁਹਾਡੇ ਸਕਿੱਲ ਅਸੈਸਮੈਂਟ ਹੱਥ ਚ ਹੋਵੇ ਜੇ ਤੁਸੀਂ ਵਾਈਡਰ ਆਪਸ਼ਨ ਲੈ ਕੇ ਚੱਲਣਾ ਚਾਹੁੰਦੇ ਹੋ
ਬਿਲਕੁਲ ਜੀ ਬਿਲਕੁਲ ਤੁਸੀਂ ਪਾ ਸਕਦੇ ਹੋ ਜੀ ਸਟੂਡੈਂਟ ਵੀਜ਼ਾ ਦੇ ਚਾਂਸਿਸ ਹੁੰਦੇ ਨੇ ਟੀ ਆਰ ਤੋਂ ਬਾਅਦ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਪਾ ਸਕਦੇ ਹੋ ਜੀ ਸਟੂਡੈਂਟ ਵੀਜ਼ਾ ਬਾਕੀ ਤੁਹਾਡੇ ਪ੍ਰੋਫਾਈਲ ਤੇ ਡਿਪੈਂਡ ਕਰਦਾ ਕਿ ਪ੍ਰੀਵੀਅ
ਟਾਈਟ ਟਾਈਮ ਫਰੇਮ ਆ ਤੇ ਕਰ ਸਕਦੇ ਹੋ ਬਟ ਬਹੁਤ ਟੈਕਨੀਕਲ ਕੁਐਸਚਨਸ ਪੁੱਛ ਰਹੇ ਹੋ ਤੁਸੀਂ ਮਤਲਬ ਇਸ ਤਰੀਕੇ ਨਾਲ ਮੇਰਾ ਆਨਸਰ ਕਰਨਾ ਮੁਸ਼ਕਿਲ ਹੈ ਕਿਉਂਕਿ ਮੈਂ ਤਾਂ ਤੁਹਾਨੂੰ ਬਾਰ ਬਾਰ ਕਹਿ ਰਹੀ ਕਿ ਤੁਸੀਂ ਸਾਡੇ ਆਫਿਸ ਕੰਟੈਕਟ ਕਰੋ ਕਿਉਂਕਿ ਤੁਹਾਡਾ ਕੇਸ ਬੜਾ ਇੰਡੀਵਿਜੁਅਲ ਕੇਸ ਹੈ ਤੁਹਾਡੇ ਜਨਰਲ ਕੁਐਸਚਨਸ ਨਹੀਂ ਹੈਗੇ
ਸੁਪ੍ਰੀਤ ਜੀ ਤੁਸੀਂ
ਕਿਉਂਕਿ ਆਪਾਂ ਸਾਰਿਆਂ ਨੂੰ ਟਾਈਮ ਦੇਣਾ ਨਾ ਇੱਥੇ
ਹਾਂਜੀ ਬ੍ਰਿਸਬੇਨ ਚ ਤੁਹਾਡਾ ਆਫਿਸ ਹੈਗਾ ਜੀ
ਨਹੀਂ ਜੀ ਬ੍ਰਿਸਬੇਨ ਨਹੀਂ ਤੁਸੀਂ ਸਾਨੂੰ ਫੋਨ ਤੇ ਕੰਟੈਕਟ ਕਰ ਸਕਦੇ ਹੋ ਨੰਬਰ ਲਿਖ ਲਓ 9077310 03 ਅੱਗੇ ਕੋਡ ਲਗਾ ਲਿਓ ਜੀ ਇਹ ਲੈਂਡਲਾਈਨ ਨੰਬਰ ਹੈ ਜੀ ਸਾਡੇ ਆਫਿਸ ਦਾ ਠੀਕ ਹੈ ਜੀ
ਸੋ ਮੈਨੂੰ ਲੱਗਦਾ ਪ੍ਰਭਜੀਤ ਜੀ ਅਸੀਂ ਦੁਬਾਰਾ ਅਗਲੇ ਪ੍ਰੋਗਰਾਮ ਦੇ ਵਿਚ ਜਿਹੜੇ ਹੋਰ ਕਾਲਰਸ ਆ ਉਹ ਲੈਂਦੇ ਜਾਵਾਂਗੇ ਔਰ ਜੇਕਰ ਕੋਈ ਸਵਾਲ ਇਹੋ ਜਿਹਾ ਹੋਏਗਾ ਪਰ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਜ਼ਰੂਰ ਦੱਸਦੇ ਜਾਈਏ ਕਿ ਜੇਕਰ ਤੁਹਾਡੀ ਜਿਹੜੀ ਇਨਕੁਆਇਰੀ ਆ ਉਹ ਲੰਬੀ ਆ ਤੇ ਤੁਸੀਂ ਆਫਿਸ ਦੇ ਵਿਚ ਕੰਟੈਕਟ ਕਰ ਸਕਦੇ ਹੋ ਜੀ ਵੀਜ਼ਾ ਏਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਦਾ ਜਿਹੜਾ ਆਫਿਸ ਆ ਮੈਲਬਨ ਸਿਟੀ ਦੇ ਵਿਚ ਵੀ ਹੈ ਔਰ ਤੁਸੀਂ ਜੇਕਰ ਉਥੇ ਪਹੁੰਚ ਨਹੀਂ ਸਕਦੇ ਤਾਂ ਤੁਸੀਂ ਫੋਨ ਕਰਕੇ ਜ਼ਰੂਰ ਇਹ ਸਾਰੀ ਜਿਹੜੀ ਜਾਣਕਾਰੀ ਆ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਜੇ ਪਹੁੰਚ ਸਕਦੇ ਹੋ ਤਾਂ ਹੋਰ ਵੀ ਜ਼ਿਆਦਾ ਵਧੀਆ ਫੋਨ ਨੰਬਰ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ 03900777310 ਸੋ ਵੀਜ਼ਾ ਏਡ ਦਾ ਇਹ ਫੋਨ ਨੰਬਰ ਹੈ ਤੁਸੀਂ ਨੋਟ ਕਰ ਲਓ ਔਰ ਉੱਥੇ ਤੁਸੀਂ ਕੰਟੈਕਟ ਕਰ ਸਕਦੇ ਹੋ ਸੋ ਇਸ ਵੇਲੇ ਜਿਹੜਾ ਸਮਾਂ ਇੱਕ ਬ੍ਰੇਕ ਦਾ ਹੋ ਗਿਆ ਪ੍ਰਭਜੀਤ ਜੀ ਅਸੀਂ ਆਨ ਏਅਰ ਪ੍ਰੋਗਰਾਮ ਜਿਹੜਾ ਕਰ ਰਹੇ ਹਾਂ ਮਾਈਗ੍ਰੇਸ਼ਨ ਮੈਟਰਸ ਆਨ ਏਅਰ ਅਸੀਂ ਇੱਕ ਬ੍ਰੇਕ ਲਵਾਂਗੇ ਫੇਸਬੁੱਕ ਤੇ ਵੀ ਅਸੀਂ ਇਸ ਵੇਲੇ ਲਾਈਵ ਚੱਲ ਰਹੇ ਹਾਂ ਫੇਸਬੁੱਕ ਤੋਂ ਵੀ ਕੁਝ ਜਿਹੜੇ ਮੈਸੇਜਿਸ ਆ ਸਾਡੇ ਤੱਕ ਪਹੁੰਚੇ ਹੋਏ ਆ ਤੇ ਅਸੀਂ ਬ੍ਰੇਕ ਲੈਣੇ ਆ ਆਨ ਏਅਰ ਪ੍ਰੋਗਰਾਮ ਤੋਂ ਇੱਕ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਪਰ ਫੇਸਬੁੱਕ ਤੇ ਅਸੀਂ ਲਾਈਵ ਬਣੇ ਰਹਾਂਗੇ
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ
ਜੁੜੇ ਹੋਏ ਆ
ਵੀਜ਼ਾ ਏਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ
ਤੇ ਇਧਰ ਸਾਡੇ ਨਾਲ ਫੇਸਬੁੱਕ ਵਾਲੇ ਜਿਹੜੇ ਲਿਸਨਰ ਹੈ ਜੀ ਉਹ ਵੀ ਜੁੜੇ ਹੋਏ ਆ ਉਹਨਾਂ ਦੇ ਸਵਾਲਾਂ ਦੇ ਵਿੱਚ ਅਗਲਾ ਸਵਾਲ ਜਿਹੜਾ ਜੀ ਪ੍ਰਭਜੀਤ ਜੀ ਮਨਪ੍ਰੀਤ ਕੌਰ ਦਾ ਕਹਿੰਦੇ ਆਈ ਅਪਲਾਈਡ ਫਾਰ 186 ਐਜ਼ ਰੈਸਟੋਰੈਂਟ ਮੈਨੇਜਰ ਬਟ ਫਾਰ ਸਮ ਰੀਜ਼ਨ ਮਾਈ ENS ਵਾਸ ਰਿਫਿਊਜ਼ਡ ਵਿਚ ਕੋਰਸ ਕੈਨ ਆਈ ਡੂ ਟੂ ਗੈਟ ਰੈਜ਼ੀਡੈਂਸੀ ਆਈ ਡਨ ਸਰਟੀਫਿਕੇਟ 3 ਇਨ ਕਮਰਸ਼ੀਅਲ ਕੁੱਕਰੀ ਐਂਡ ਡਿਪਲੋਮਾ ਆਫ ਬਿਜ਼ਨਸ ਮੈਨੇਜਮੈਂਟ
ਦੇਖੋ ਮਨਪ੍ਰੀਤ ਜੀ ਮੈਂ ਇਹ ਅਸਿਊਮ ਕਰ ਰਹੀ ਹਾਂ ਕਿ ਤੁਸੀਂ ਬ੍ਰਿਜਿੰਗ ਏ ਵੀਜ਼ੇ ਤੇ ਹੋ ਠੀਕ ਹੈ ਜੀ ਜਾਂ ਫਿਰ ਤੁਸੀਂ 457 ਤੇ ਹੋ ਤੁਸੀਂ ਸਟੱਡੀ ਕੋਈ ਵੀ ਕਰ ਸਕਦੇ ਹੋ ਜੇ ਫਰਦਰ ਤੁਹਾਡਾ ਕੋਈ ਪਲਾਨ ਹੈ ਪਰ ਜਿਹੜਾ ਸਰਟੀਫਿਕੇਟ 3 ਕੁੱਕਰੀ ਆਈ ਥਿੰਕ ਤੁਸੀਂ ਕੀਤਾ ਹੋਇਆ ਹੈ ਉਹਦਾ ਡੈਫੀਨੇਟਲੀ ਜੇ ਤੁਸੀਂ ਬੈਨੀਫਿਟ ਲੈਣਾ ਹੈ ਤਾਂ ਜੋਬ ਰੈਡੀ ਪ੍ਰੋਗਰਾਮ ਕੁੱਕ ਦਾ ਕਰ ਸਕਦੇ ਹੋ ਜੀ ਤੁਸੀਂ ਪਰ ਜੇ ਤੁਸੀਂ ਕੋਈ ਡਿਫਰੈਂਟ ਆਪਣਾ ਪਾਥਵੇ ਚੂਜ਼ ਕਰਨਾ ਚਾਹੁੰਦੇ ਹੋ ਕਿਸੇ ਹੋਰ ਟ੍ਰੇਡ ਕੋਰਸ ਵਿੱਚ ਤਾਂ ਡੈਫੀਨੇਟਲੀ ਤੁਸੀਂ ਸਟੱਡੀ ਕਰ ਸਕਦੇ ਹੋ ਜੇ ਤੁਸੀਂ ENS ਰਿਫਿਊਜ਼ਲ ਹੈ ਤੇ ਤੁਸੀਂ MRG ਤੇ ਵੇਟ ਕਰ ਰਹੇ ਹੋ ਤਾਂ ਤੁਹਾਡੇ ਕੋਲ ਬਿਜ਼ਿੰਗ ਇਹ ਹੋਏਗਾ ਮੋਸਟ ਪ੍ਰੋਬੇਬਲੀ ਜੇ ਸਟੱਡੀ ਤੇ ਵਰਕ ਰਾਈਟ ਸਕੂਲ ਹੋਵੇ
ਕਿਉਂਕਿ ਸਾਡੇ ਨਾਲ ਹਰਦੀਪ ਸਿੰਘ ਫੇਸਬੁੱਕ ਤੇ ਹੀ ਬਣੇ ਹੋਏ ਨੇ ਤੇ ਇਹਨਾਂ ਦਾ ਸਵਾਲ ਹੈ ਜੀ ਕਹਿੰਦੇ ਆਈ ਐਮ ਰਜਿਸਟਰਡ ਨਰਸ ਹੈਵ 60 ਪੁਆਇੰਟ ਐਮ ਆਈ ਐਲੀਜੀਬਲ ਫਾਰ 189 ਵੀਜ਼ਾ ਔਰ ਆਈ ਨੀਡ ਸਕੋਰ ਹਰਦੀਪ ਸਿੰਘ ਜੀ ਨੂੰ ਮੈਂ ਪਹਿਲਾਂ ਵੀ ਦੱਸਿਆ 189 ਦੀ ਕੱਟ ਆਫ ਇਸ ਟਾਈਮ 70 ਪੁਆਇੰਟ ਚੱਲ ਰਹੀ ਹੈ ਜੀ 60 ਪੁਆਇੰਟ ਤੋਂ ਪਿਛਲੇ ਜੁਲਾਈ 2017 ਤੋਂ ਕੋਈ ਇਨਵੀਟੇਸ਼ਨ ਨਹੀਂ ਆਇਆ ਥੋੜੀ ਜਿਹੀ ਇਨਵੀਟੇਸ਼ਨ 65 ਪੁਆਇੰਟ ਤੇ ਆਏ ਸੀਗੇ ਕਰੰਟਲੀ ਆਲ ਅਕਰੋਸ ਦ ਬੋਰਡ ਹਰੇਕ ਆਕੂਪੇਸ਼ਨ ਦੀ ਜਿਹੜੀ ਕੱਟ ਆਫ ਉਹ 70 ਚੱਲ ਰਹੀ ਹੈ ਤੇ 189 ਦਾ ਬੜਾ ਮੁਸ਼ਕਿਲ ਹੈ ਜੁਲਾਈ ਚ ਜੇ ਥੋੜਾ ਬਹੁਤਾ ਫੇਰ ਬਦਲ ਹੁੰਦਾ ਹੈ ਚੀਜ਼ਾਂ ਪੱਕਣੇ ਹੁੰਦੀਆਂ ਨੇ ਤਾਂ ਹੋ ਸਕਦਾ ਹੈ ਕਿ ਤੁਹਾਡਾ ਨੰਬਰ ਲੱਗ ਜਾਵੇ 60 ਪੁਆਇੰਟ ਤੇ ਤੁਸੀਂ ਕੋਸ਼ਿਸ਼ ਕਰ ਸਕਦੇ ਕਿ ਸਟੇਟ ਸਪੋਂਸਰਸ਼ਿਪ ਇਜ਼ ਅ ਗੁੱਡ ਆਪਸ਼ਨ ਮੈਨੂੰ ਪਤਾ ਕਿ ਤੁਸੀਂ ਸਿਟੀ ਤੋਂ ਸਟੇਟ ਸਪੋਂਸਰਸ਼ਿਪ ਬਾਰੇ ਸੋਚੋ ਜੇ ਤੁਹਾਡੇ 60 ਪੁਆਇੰਟ ਤੇ 60-70 ਨਹੀਂ ਕਰ ਸਕਦੇ ਅੱਗੇ ਇੱਦਾਂ ਸਾਡੇ ਨਾਲ ਇੱਕ ਹੋਰ ਸਰੋਤੇ ਜਿਹੜੇ ਆ ਉਹ ਜੁੜੇ ਹੋਏ ਨੇ ਟੈਲੀਗ੍ਰਾਮ ਦੇ ਜ਼ਰੀਏ ਪਰ ਬ੍ਰੇਕ ਤੋਂ ਬਾਅਦ ਅਸੀਂ ਉਹਨਾਂ ਦਾ ਸਵਾਲ ਲਵਾਂਗੇ ਕਿਉਂਕਿ ਆਨ ਏਅਰ ਜੇਕਰ ਉਹ ਸਾਨੂੰ ਸੁਣ ਰਹੇ ਨੇ ਤਾਂ ਉਹਨਾਂ ਦਾ ਜਿਹੜਾ ਜਵਾਬ ਹੈ ਉਹ ਅਸੀਂ ਆਨ ਏਅਰ ਨਹੀਂ ਦੇ ਪਾਵਾਂਗੇ
ਕ੍ਰਿਸ਼ਨ ਜੀ ਕਰੰਟਲੀ ਜਿਹੜਾ RSMS ਦਾ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੈ ਐਨੀਵੇਅਰ ਬਿਟਵੀਨ 18-24 ਮੰਥਸ ਜੇ ਤੁਹਾਡੀ ਐਪਲੀਕੇਸ਼ਨ ਵਧੀਆ ਤਰੀਕੇ ਨਾਲ ਪ੍ਰੀਪੇਅਰਡ ਹੈ ਡਿਸੀਜਨ ਰੈਡੀ ਹੈ ਮੇ ਬੀ ਤੁਹਾਡੀ ਜਲਦੀ ਚੱਕ ਲਈ ਜਾਵੇ ਪਰ ਜੇ ਤੁਹਾਡੀ ਐਪਲੀਕੇਸ਼ਨ ਚ ਕਮੀਆਂ ਨੇ ਤੇ ਡਿਪਾਰਟਮੈਂਟ ਨੇ ਮਨ ਬਣਾ ਲਿਆ ਕਿ ਰਿਫਿਊਜ਼ ਕਰਨੀ ਹੈ ਕਿਸੇ ਕਾਰਨ ਕਰਕੇ ਜੇ ਪੂਅਰਲੀ ਪ੍ਰੀਪੇਅਰਡ ਹੈ ਤਾਂ ਉਹ ਜਲਦੀ ਵੀ ਚੱਕ ਲੈਂਦੇ ਨੇ ਕਹਿ ਲਓ ਕਿ 2-3 ਮਹੀਨਿਆਂ ਦੇ ਵਿੱਚ ਵੀ ਰਿਫਿਊਜ਼ਲ ਆ ਜਾਂਦਾ ਪਰ ਅਦਰਵਾਈਜ਼ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ ਐਨੀਵੇਅਰ ਬਿਟਵੀਨ 12-24 ਮੰਥਸ ਚੱਲ ਰਿਹਾ RSMS ਦਾ ਜੀ
ਜੀ ਤੇ ਅੱਗੇ ਸਾਡੇ ਨਾਲ ਮਾਨਕ ਸਚਦੇਵਾ ਉਹ ਵੀ ਫੇਸਬੁੱਕ ਤੇ ਬਣੇ ਹੋਏ ਨੇ ਤੇ ਮਾਸਟਰਸ ਇਨ ਹੋਸਪਿਟੈਲਿਟੀ ਕੋਰਸ ਫਿਨਿਸ਼ ਕੀਤਾ ਜੀ ਤੇ ਅੱਗੇ PR ਆਪਸ਼ਨ ਇਹਦੇ ਲਈ ਕਹਿੰਦੇ ਕੀ ਹੈ
ਮਾਨਕ ਸਚਦੇਵਾ ਜੀ ਹੋਸਪਿਟੈਲਿਟੀ ਵਾਲਿਆਂ ਲਈ ਕਹਿ ਲਓ ਕਿ ਜਿਹੜੀਆਂ ਆਪਸ਼ਨਸ ਨੇ ਉਹ ਇਹੀ ਨੇ ਕਿ ਹੋਟਲ ਮੋਟਲ ਮੈਨੇਜਰ ਜਿਹੜਾ ਲਿਸਟ ਤੇ ਹੈ ਸਟੇਟ ਲਿਸਟ ਤੇ ਬਾਕੀ ਰੈਸਟੋਰੈਂਟ ਮੈਨੇਜਰ ਵੀ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਜੇ ਤੁਸੀਂ ਕੁਝ ਹੋਰ ਆਪਸ਼ਨਸ PR ਦੀਆਂ ਆਪਣੀ ਸਟੱਡੀ ਤੋਂ ਹਟ ਕੇ ਦੇਖਣਾ ਚਾਹੁੰਦੇ ਹੋ ਤਾਂ ਉਹ ਫਿਰ ਤੁਸੀਂ ਟ੍ਰੇਡ ਕੋਰਸਿਸ ਜਿਵੇਂ ਅੱਜ ਸਾਡਾ ਟੋਪਿਕ ਵੀ ਹੈ ਜਿਹੜਾ ਹੋਟ ਟੋਪਿਕ ਹੈ ਤੇ ਤੁਸੀਂ 4-5 ਵੀਜ਼ਾ ਤੇ ਹੋ ਇੱਥੇ ਮੈਂ ਥੋੜਾ ਜਿਹਾ ਜਦੋਂ ਆਪਣੇ ਥੋੜੇ ਜਿਹੇ ਕਹਿ ਲਓ ਕਿ ਮੈਸੇਜਸ ਪੂਰੇ ਹੋ ਜਾਣਗੇ ਮੈਂ ਇਸ ਗੋ ਥਰੂ ਹੋਣਾ ਸੀਗਾ ਕਿ 485 ਵਾਲੇ ਕਿਵੇਂ ਆਪਣਾ ਯੂਟੀਲਾਈਜ਼ ਕਰ ਸਕਦੇ ਨੇ ਟਾਈਮ
ਜੀ
ਟ੍ਰੇਡ ਕੋਰਸਿਸ ਜਿਹੜੇ ਆਪਾਂ ਸਿਮਿਲਰ ਜਿਹੜਾ ਆਪਣਾ ਕਰੰਟਲੀ ਟੋਪਿਕ ਚੱਲ ਰਿਹਾ ਹੈ ਇਹ ਵੀ ਦੇਖ ਸਕਦੇ ਨੇ
ਜੀ ਤੇ ਮੈਨੂੰ ਲੱਗਦਾ ਵੀ ਬ੍ਰੇਕ ਦਾ ਸਮਾਂ ਜਿਹੜਾ ਜੀ ਉਹ ਖਤਮ ਹੋ ਰਿਹਾ ਤੇ ਆਪਾਂ ਮੁੜ ਆਨ ਏਅਰ ਵੀ ਜਾ ਰਹੇ ਹਾਂ ਫੇਸਬੁੱਕ ਤੇ ਅਸੀਂ ਇਸ ਵੇਲੇ ਲਾਈਵ ਆ ਤੇ ਦੋਸਤਾਂ ਨੂੰ ਦੱਸਦੇ ਜਾਈਏ ਜੀ ਸਮਾਂ ਸਾਡੇ ਕੋਲ ਹੁਣ ਬਚਿਆ ਕੁਛ ਕੁ ਮਿੰਟਾਂ ਦਾ ਪਰ ਅਸੀਂ ਟ੍ਰੇਡ ਕੋਰਸਿਸ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਔਰ ਸਟੂਡੈਂਟ ਵੀਜ਼ਾ ਹੋਲਡਰ ਜਿਹੜੇ ਨੇ ਉਹਨਾਂ ਦੇ ਲਈ ਟ੍ਰੇਡ ਕੋਰਸਿਸ ਜਿਹੜੇ ਆ ਕਿਸ ਤਰ੍ਹਾਂ ਸਹਾਈ ਹੋ ਸਕਦੇ ਔਰ ਕਿਹੜੇ ਕੋਰਸਿਸ ਦੇ ਵਿੱਚ ਉਹਨਾਂ ਦੇ ਲਈ PR ਲੈਣੀ ਸੌਖੀ ਹੋ ਸਕਦੀ ਹੈ, ਉਹਦੇ ਬਾਬਤ ਅਸੀਂ ਗੱਲਬਾਤ ਕਰ ਰਹੇ ਹਾਂ। ਸੋ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਾਰੇ ਸਰੋਤਿਆਂ ਦਾ ਵੀ ਤੇ ਇੱਕ ਵਾਰ ਫੇਰ ਪ੍ਰਭਜੀਤ ਜੀ ਨੂੰ ਵੀ, ਜੀ ਆਇਆਂ ਨੂੰ ਕਹਿੰਦੇ ਹਾਂ ਰੇਡੀਓ ਦੇ ਇਸ ਮੰਚ ਦੇ ਉੱਤੇ।
ਹਾਂਜੀ ਬਿਲਕੁਲ ਜੀ, ਅਸੀਂ ਜਿਹੜੀ ਗੱਲ ਕਰ ਰਹੇ ਸੀਗੇ ਵਿੱਚ ਕਾਲਸ ਆ ਗਈਆਂ ਤੇ ਆਪਣੇ ਮੈਸੇਜਸ ਸ਼ੁਰੂ ਹੋ ਗਏ ਜਿੱਥੇ ਮੈਂ ਛੱਡੀ ਸੀ ਗੱਲ, ਕਲੋਜ਼ਲੀ ਰਿਲੇਟਡ ਆਕੂਪੇਸ਼ਨ ਹੋਣੀ ਜ਼ਰੂਰੀ ਹੈ ਤੇ 2 ਸਾਲ ਦੀ ਸਟੱਡੀ ਘੱਟੋ ਘੱਟ ਤੁਹਾਡਾ ਜਿਹੜਾ ਜਿਹੜੇ ਕੋਰਸਿਸ ਨੇ ਜੇ 2-3 ਕੋਰਸਾਂ ਦਾ ਸੁਮੇਲ ਹੈ 2 ਸਾਲ ਦੀ ਸਟੱਡੀ ਪੂਰੀ ਕਰਨ ਲਈ ਤਾਂ ਉਹ ਘੱਟੋ ਘੱਟ 92 ਵੀਕਸ ਲਈ ਰਜਿਸਟਰਡ ਹੋਣੇ ਚਾਹੀਦੇ ਨੇ ਕ੍ਰਾਈਕੋਸ ਤੇ। ਠੀਕ ਹੈ ਜੀ, ਜੇ ਤੁਹਾਡੇ ਇਹ ਹੈਗੇ ਨੇ ਤਾਂ ਤੁਸੀਂ ਡੈਫੀਨੇਟਲੀ ਅੱਗੇ 485 ਪਾ ਕੇ ਆਪਣਾ ਜੋਬ ਰੈਡੀ ਕਰ ਸਕਦੇ ਹੋ। ਇਹ ਤਾਂ ਗੱਲ ਹੋਈ ਜਿਹੜੇ ਬੱਚੇ ਕਹਿ ਲੋ ਕਿ ਸਟੂਡੈਂਟ ਵੀਜ਼ਾ ਤੇ ਨੇ ਸਬ ਕਲਾਸ 500 ਦੀ ਗੱਲ। ਹੁਣ 500 ਦੇ ਵਿੱਚ ਇੱਕ ਮੈਂ ਥੋੜੀ ਜਿਹੀ ਚੀਜ਼ ਹੋਰ ਐਡ ਕਰਦਾ ਕਿ ਲੈਟਸ ਸੇ ਕਿ ਤੁਸੀਂ 500 ਵੀਜ਼ਾ ਤੇ ਹੋ, ਮਾਸਟਰਸ ਕਰ ਰਹੇ ਹੋ, ਇੱਕ ਇੱਥੇ ਮੈਂ ਇੱਕ ਬਹੁਤ ਹੀ ਕਹਿ ਲੋ ਕਿ ਇੱਕ ਘੁੰਡੀਦਾਰ ਗੱਲ ਹੈ ਕਿ ਤੁਸੀਂ ਪੈਰਲਲ ਵੀ ਕਰ ਸਕਦੇ ਹੋ ਕੋਰਸ, ਦੋ ਕੋਰਸ ਕਰ ਸਕਦੇ ਹੋ ਜੇ ਕਰੰਟ ਪ੍ਰੋਵਾਈਡਰ ਜਿਹੜਾ ਤੁਹਾਡਾ ਹੈ, ਲੈਟਸ ਸੇ ਕਿ ਤੁਸੀਂ ਮਾਸਟਰਸ ਕਰ ਰਹੇ ਹੋ ਤੇ ਪ੍ਰੋਵਾਈਡਰ ਨੂੰ ਕੋਈ ਇਸ਼ੂ ਨਹੀਂ ਹੈ
ਜੀ,
ਤੇ ਤੁਸੀਂ ਡੈਫੀਨੇਟਲੀ ਵੀ ਪੈਰਲਲ ਵੀ ਟ੍ਰੇਡ ਕੋਰਸਿਸ ਕਰ ਸਕਦੇ ਹੋ। ਖਾਸ ਤੌਰ ਤੇ MBA ਵਾਲਿਆਂ ਲਈ ਇਹ ਬਹੁਤ ਹੀ ਅੱਛੀ ਆਪਸ਼ਨ ਹੋ ਸਕਦੀ ਹੈ
ਜੀ,
ਤੇ ਆਪਣਾ ਸਮਾਂ ਬਚਾ ਸਕਦੇ ਨੇ
ਜੀ।
ਤੇ ਦੂਸਰੀ ਆਉਂਦੇ ਹੈ 485 ਵੀਜ਼ਾ ਹੋਲਡਰਸ। 485 ਵੀਜ਼ਾ ਹੋਲਡਰ ਲਈ ਜਿਵੇਂ ਆਪਣੇ ਕਾਲਰ ਵੀ ਸੀਗੇ ਇੱਕ ਭੈਣ ਜੀ ਪ੍ਰੀਤ ਆਈ ਬਿਲੀਵ
ਜੀ,
ਹਾਂਜੀ, ਉਹਨਾਂ ਦਾ ਜਿਵੇਂ ਕਹਿ ਰਹੇ ਸੀ ਕਿ 1.5 ਮਹੀਨਾ ਹੀ ਰਹਿ ਗਿਆ ਜੀ, ਹੁਣ ਮੈਂ ਇਹੀ ਕਹਿਣਾ ਚਾਹਾਂਗੀ ਕਿ 485 ਜਿਵੇਂ ਹੀ ਲੈਂਦੇ ਹੋ, ਅਕਸਰ ਇਹ ਦੇਖਣ ਚ ਆਇਆ ਕਿ ਇੰਡੀਆ ਚਲੇ ਜਾਂਦੇ ਨੇ ਜੀ ਛੁੱਟੀਆਂ 2-3 ਮਹੀਨੇ ਦੀਆਂ ਮਨਾਉਣ, ਤੇ ਉਹ ਟਾਈਮ ਬੜਾ ਕ੍ਰਿਟੀਕਲ ਹੈ। ਤੁਹਾਨੂੰ ਸਿਰਫ 2 ਸਾਲ ਦਾ ਵੀਜ਼ਾ ਮਿਲਿਆ ਹੈ ਜਾਂ 1.5 ਸਾਲ ਦਾ ਮਿਲਿਆ, ਉਹਨੂੰ ਵੇਸਟ ਨਾ ਕਰੋ
ਜੀ,
ਛੁੱਟੀ ਥੋੜੀ ਲੈ ਲੋ ਜਾਂ ਫਿਰ ਉਹਨੂੰ ਜਾਂ ਫਿਰ ਪਲਾਨ ਕਰੋ ਜੀ।
ਜੀ ਪ੍ਰਭਜੀਤ ਜੀ, ਸਾਨੂੰ ਰੁਕਣਾ ਪਏਗਾ, ਇੱਕ ਕਾਲਰ ਸਾਡੇ ਨਾਲ ਦੁਬਾਰਾ ਬਣੇ ਨੇ, ਅਸੀਂ ਕਾਲਰਸ ਦੀ ਕਾਲ ਲੈ ਲਈਏ। ਸੋ ਸਵਾਗਤ ਜੀ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ੍ਰੀ ਅਕਾਲ, ਮੇਰਾ ਨਾਮ ਸਿਮਰਨ ਹੈ।
ਸਤਿ ਸ੍ਰੀ ਅਕਾਲ ਜੀ। ਜੀ ਸਿਮਰਨ ਜੀ, ਸਵਾਲ।
ਹਾਂਜੀ ਹਾਂਜੀ, ਮੇਰਾ ਕੁਐਸਚਨ ਸੀਗਾ, ਐਕਚੁਲੀ ਮੈਂ 2015 ਵਿੱਚ ਆਸਟ੍ਰੇਲੀਆ ਆਈ ਸੀ, ਮੈਂ ਸਰਟੀਫਿਕੇਟ 4 ਇਨ ਹਿਊਮਨ ਰਿਸੋਰਸਿਸ ਕੀਤਾ 6 ਮੰਥਸ, ਫਿਰ ਡਿਪਲੋਮਾ ਇਨ ਹਿਊਮਨ ਰਿਸੋਰਸਿਸ ਕੀਤਾ ਸੀ ਫੋਰ 6 ਮੰਥਸ, ਫਿਰ ਮੈਂ ਬੈਚਲਰਸ ਆਫ ਬਿਜ਼ਨਸ ਤੋਂ ਕੈਂਸਲੇਸ਼ਨ ਲੈ ਕੇ ਡਿਪਲੋਮਾ ਇਨ ਬਿਜ਼ਨਸ ਜੁਆਇਨ ਕੀਤਾ, 1 ਈਅਰ ਕੰਪਲੀਟ ਕੀਤਾ ਮੈਂ ਉਹ ਵੀ, ਫਿਰ ਐਡਵਾਂਸ ਡਿਪਲੋਮਾ ਕਰ ਰਹੀ ਸੀ ਤਾਂ ਸੁਜੈਸ਼ਨ ਮਿਲੀ ਕਿ ਮੈਨੂੰ ਬੈਚਲਰਸ ਕਰਨਾ ਚਾਹੀਦਾ, ਫਿਰ ਮੈਂ ਉਹ ਜੁਆਇਨ ਕੀਤਾ। ਐਟ ਦ ਮੂਮੈਂਟ ਮੈਂ ਬੈਚਲਰਸ ਆਫ ਬਿਜ਼ਨਸ ਕਰ ਰਹੀ ਹਾਂ। ਸੋ ਮੈਂ ਪ੍ਰਭਜੀ ਜੀ ਨੂੰ ਪੁੱਛਣਾ ਸੀਗਾ ਕਿ ਫਿਊਚਰ ਵਿੱਚ PR ਲਈ ਮੇਰਾ ਕੀ ਸਕੋਪ ਹੈਗਾ ਐਟ ਦ ਮੂਮੈਂਟ, ਰਾਏ ਲੈਣੀ ਸੀ ਮੈਂ ਉਹਨਾਂ ਨੂੰ।
ਦੇਖੋ ਸਿਮਰਨ ਜੀ, ਜਿੰਨਾ ਕੁ ਤੁਸੀਂ ਮੈਨੂੰ ਦੱਸਿਆ ਹੈ, ਜਿਹੜੀ ਤੁਹਾਡੀ ਐਜੂਕੇਸ਼ਨ ਤੁਸੀਂ ਆਸਟ੍ਰੇਲੀਆ ਦੇ ਵਿੱਚ ਆ ਕੇ ਲਈ ਹੈ,
ਹਾਂਜੀ,
ਉਹਦੇ ਨਾਲ ਸਿੱਧਾ ਸਿੱਧਾ PR ਦਾ ਹੱਲ ਨਿਕਲਣਾ ਮੁਸ਼ਕਿਲ ਹੈ। ਡੈਫੀਨੇਟਲੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਬੈਚਲਰ ਸ਼ੁਰੂ ਕੀਤੀ ਹੈ, ਤਾਂ ਮੈਨੂੰ ਲੱਗ ਰਿਹਾ ਕਿ ਤੁਹਾਡਾ ਵੀਜ਼ਾ ਵੀ ਜਲਦੀ ਐਕਸਪਾਇਰ ਹੋਣ ਵਾਲਾ ਹੋਏਗਾ, ਜਿੰਨਾ ਮੈਂ ਤੁਹਾਡੀ ਕਨਵਰਸੇਸ਼ਨ ਤੋਂ ਅੰਦਾਜ਼ਾ ਲਗਾ ਰਹੀ ਹਾਂ।
ਸੈਪਟੈਂਬਰ, ਹਾਂਜੀ ਸੈਪਟੈਂਬਰ,
ਹਾਂਜੀ, ਹੋਪਫੁਲੀ ਤੁਸੀਂ ਬੈਚਲਰ ਦਾ 1-2 ਸਮੈਸਟਰ ਫਿਨਿਸ਼ ਕਰ ਲਿਆ ਹੋਏਗਾ ਜਦੋਂ ਤੱਕ ਤੁਸੀਂ ਵੀਜ਼ਾ ਪਾਉਣਾ ਹੈ, ਕਿਉਂਕਿ ਨਹੀਂ ਤਾਂ ਤੁਹਾਡੇ ਵੀਜ਼ਾ ਐਕਸਟੈਂਸ਼ਨ, ਸਟੂਡੈਂਟ ਵੀਜ਼ਾ ਐਕਸਟੈਂਸ਼ਨ ਦਾ ਤੁਹਾਨੂੰ ਪਾਉਣਾ ਹੀ ਪੈਣਾ ਹੈ, ਕਿਉਂਕਿ ਜਿਹੜਾ ਤੁਸੀਂ ਕੰਬੀਨੇਸ਼ਨ ਦੱਸਿਆ ਇਹਦੇ ਨਾਲ ਤੁਹਾਡੀ TR ਦਾ ਤਾਂ ਕੋਈ ਹੱਲ ਨਿਕਲਣਾ ਨਹੀਂ। ਠੀਕ ਹੈ ਜੀ, ਤੇ ਸਟੂਡੈਂਟ ਵੀਜ਼ਾ ਤੁਹਾਨੂੰ ਪਾਉਣਾ ਪੈਣਾ ਹੈ, ਤੇ ਉਹਦੇ ਵਿੱਚ ਓਬਵੀਅਸਲੀ ਜੇ ਤੁਸੀਂ 1 ਸਮੈਸਟਰ ਫਿਨਿਸ਼ ਕਰ ਲਿਆ ਤਾਂ ਤੁਹਾਡੇ ਗੁੱਡ ਚਾਂਸਿਸ ਨੇ ਕਿ ਵੀਜ਼ਾ ਐਕਸਟੈਂਡ ਹੋ ਜਾਏਗਾ, ਬਟ ਯੂ ਵਿਲ ਹੈਵ ਟੂ ਮੇਕ ਅ ਗੁੱਡ SOP ਵਗੈਰਾ ਤੇ ਆਪਣਾ ਧਿਆਨ ਦਿਓ, ਤੇ ਫਰਦਰ ਬੈਚਲਰ ਆਫ ਬਿਜ਼ਨਸ ਜੇ ਤੁਸੀਂ ਕੰਟੀਨਿਊ ਕਰਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਕਹਿ ਲਓ ਕਿ 2 ਸਾਲ ਦੀ ਤੁਹਾਨੂੰ TR ਮਿਲੇਗੀ, ਸਬ ਕਲਾਸ 485 ਵੀਜ਼ਾ ਜਿਹਨੂੰ ਕਹਿੰਦੇ ਹੋ, ਜਾਂ ਤਾਂ ਤੁਸੀਂ ਉਹਦੇ ਵਿੱਚ ਪਲਾਨਿੰਗ ਕਰ ਸਕਦੇ ਹੋ, ਜਾਂ ਫਿਰ ਜਦੋਂ ਤੁਸੀਂ ਆਪਣਾ ਫਰਦਰ ਸਟੂਡੈਂਟ ਵੀਜ਼ਾ ਐਕਸਟੈਂਡ ਕਰ ਲਿਆ ਉਸ ਤੋਂ ਬਾਅਦ ਤੁਸੀਂ ਸਾਨੂੰ ਕੰਟੈਕਟ ਕਰ ਲਿਓ, ਅਸੀਂ ਤੁਹਾਨੂੰ ਰਸਤੇ ਦਿਖਾ ਦਾਂਗੇ ਜੀ।
ਹਾਂਜੀ, ਮੈਂ ਇਹੀ ਸੋਚਿਆ ਕਿ ਬੈਚਲਰਸ ਕੰਪਲੀਟ ਕਰਕੇ TR ਦੇ ਦੌਰਾਨ ਮੈਂ ਸਟੱਡੀ ਵੀ ਕਰ ਸਕਦੀ ਹਾਂ, ਮੇਰਾ ਕੋਈ ਪੁਆਇੰਟ ਸਿਸਟਮ ਨਾਲ ਹੈਗਾ ਸਕੋਪ?
ਦੇਖੋ ਜੀ, ਬੈਚਲਰ ਆਫ ਬਿਜ਼ਨਸ ਨਾਲ ਬੜਾ ਹੀ ਮੁਸ਼ਕਿਲ ਹੈ ਬੈਚਲਰ ਆਫ ਬਿਜ਼ਨਸ ਤੇ MBA ਵਾਲਿਆਂ ਲਈ, ਮੈਨੂੰ ਲੱਗਦਾ ਕਿ ਤੁਹਾਨੂੰ ਆਲਰੇਡੀ ਪਤਾ ਹੀ ਹੋਏਗਾ, ਆਸ ਪਾਸ ਤੋਂ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਹੈ, ਤੇ ਤਾਂ ਹੀ ਮੈਂ ਕਹਿ ਰਹੀ ਹਾਂ ਕਿ ਇੱਕ ਵਾਰ ਜੇ ਸਟੂਡੈਂਟ ਵੀਜ਼ਾ ਤੁਸੀਂ ਅਪਲਾਈ ਕਰਨਾ, ਜੇ ਸਾਡੀ ਹੈਲਪ ਲੈਣੀ ਜਾਂ ਤੁਸੀਂ ਕਿਸੇ ਹੋਰ ਏਜੰਟ ਦੇ ਥਰੂ ਵੀ ਪਾਣਾ, ਜਦੋਂ ਤੁਹਾਨੂੰ ਮਿਲ ਗਿਆ ਉਸ ਤੋਂ ਬਾਅਦ ਸਾਨੂੰ ਕੰਟੈਕਟ ਕਰ ਲਿਓ, ਤਾਂ ਕਿ ਤੁਹਾਡੀ ਕੁਛ ਨਾ ਕੁਛ ਫਿਊਚਰ ਪਲਾਨਿੰਗ ਕੀਤੀ ਜਾ ਸਕੇ, ਕਿ ਤੁਸੀਂ ਟਾਈਮ ਨਾ ਵੇਸਟ ਕਰੋ। ਠੀਕ ਹੈ ਜੀ,
ਹਾਂਜੀ ਹਾਂਜੀ,
ਠੀਕ ਹੈ ਸਿਮਰਨ ਜੀ,
ਓਕੇ
ਜੀ,
ਧੰਨਵਾਦ ਸਿਮਰਨ। ਸਾਡੇ ਨਾਲ ਅੱਗੇ ਟੈਲੀਗ੍ਰਾਮ ਦੇ ਜ਼ਰੀਏ ਆਕਾਸ਼ ਸ਼ਰਮਾ ਬਣੇ ਹੋਏ, ਉਹਨਾਂ ਦਾ ਵੀ ਇੱਕ ਸਵਾਲ ਹੈ, ਪਰ ਇੱਧਰ ਫੇਸਬੁੱਕ ਤੇ ਜਸਬੀਰ ਸਿੰਘ ਸਾਡੇ ਨਾਲ ਬਣੇ ਹੋਏ ਨੇ। ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਭੈਣ ਜੀ, ਤੇ ਭੈਣ ਜੀ ਹੋਰਾਂ ਨੂੰ ਕਹਿੰਦੇ ਇਹ ਪੁੱਛੋ ਕਿ ਪੇਂਟਿੰਗ ਐਂਡ ਡੈਕੋਰੇਸ਼ਨ ਦੀ ਸਕਿੱਲ ਅਸੈਸਮੈਂਟ ਇੱਕ ਸਾਲ ਬਾਅਦ ਕਰਾ ਸਕਦੇ ਆ ਜੀ?
ਜਸਬੀਰ ਜੀ ਸੋਰੀ, ਜੇ ਤਾਂ ਤੁਸੀਂ ਕੱਲੀ ਸਕਿੱਲ ਅਸੈਸਮੈਂਟ ਦੀ ਗੱਲ ਕਰ ਰਹੇ ਹੋ, ਜੋਬ ਰੈਡੀ ਦੀ ਗੱਲ ਕਰ ਰਹੇ ਹੋ, ਤਾਂ ਸਰਟੀਫਿਕੇਟ 3 ਪੇਂਟਿੰਗ ਇਨਫ ਹੈ। ਬਟ ਕੱਲੇ ਸਰਟੀਫਿਕੇਟ 3 ਨਾਲ ਤੁਹਾਨੂੰ ਸਬ ਕਲਾਸ 485 ਵੀਜ਼ਾ ਨਹੀਂ ਮਿਲਦਾ। ਬਟ ਅਗੇਨ ਜੇ ਤੁਸੀਂ 485 ਵੀਜ਼ੇ ਤੇ ਹੋ ਤੇ ਤੁਸੀਂ ਸਰਟੀਫਿਕੇਟ 3 ਤੇ ਜੋਬ ਰੈਡੀ ਕਰਨਾ ਹੈ ਤਾਂ ਕੋਈ ਪ੍ਰੋਬਲਮ ਨਹੀਂ, ਸਰਟੀਫਿਕੇਟ 3 ਇਨਫ ਹੈ ਤੁਹਾਡੇ ਲਈ
ਜੀ। ਪ੍ਰਭਜੀਤ ਜੀ, ਆਕਾਸ਼ ਸ਼ਰਮਾ ਹੋਰਾਂ ਦਾ ਜਿਹੜਾ ਸਵਾਲ ਹੈ ਉਹ ਵੀ ਆਪਾਂ ਲੈਂਦੇ ਜਾਈਏ, ਉਹਦੇ ਨਾਲ ਇੱਕ ਕਾਲਰ ਜੁੜੇ ਹੋਏ ਆ, ਪਰ ਆਕਾਸ਼ ਸ਼ਰਮਾ ਹੋਰਾਂ ਦਾ ਸਵਾਲ ਕਾਫੀ ਦੇਰ ਦਾ ਸਾਡੇ ਕੋਲ ਪਹੁੰਚਿਆ ਹੋਇਆ ਤੇ ਬ੍ਰਿਸਬੇਨ ਤੋਂ ਸਾਨੂੰ ਸਵਾਲ ਕਰ ਰਹੇ ਨੇ, ਕਹਿੰਦੇ ਆਈ ਡਿਡ ਡਿਪਲੋਮਾ ਐਂਡ ਐਡਵਾਂਸ ਡਿਪਲੋਮਾ ਇਨ ਅਕਾਊਂਟਿੰਗ ਐਂਡ ਮਾਈ ਵੀਜ਼ਾ ਇਜ਼ ਗੋਇੰਗ ਟੂ ਐਕਸਪਾਇਰ ਬਾਈ 1 ਸਪਟੈਂਬਰ। ਆਈ ਵਾਂਟ ਟੂ ਐਕਸਟੈਂਡ ਮਾਈ ਵੀਜ਼ਾ ਇਨ ਕਾਰਪੈਂਟਰੀ, ਸੋ ਵਿਲ ਆਈ ਗੈਟ ਵੀਜ਼ਾ ਇਨ ਟ੍ਰੇਡ?
ਬਹੁਤ ਮੁਸ਼ਕਿਲ ਹੈ ਆਕਾਸ਼ ਜੀ, ਜਿਹੜਾ ਕੰਬੀਨੇਸ਼ਨ ਦੱਸ ਰਹੇ ਹੋ ਕਿਸ ਆਫਿਸਰ ਨੂੰ ਕਨਵਿੰਸ ਕਰਨਾ ਪਏਗਾ ਵੀ ਕਾਰਪੈਂਟਰੀ ਚ ਵੀਜ਼ਾ ਕਿਉਂ ਚਾਹੀਦਾ ਅਕਾਊਂਟਿੰਗ ਤੋਂ ਬਾਅਦ। ਇਹ ਸਾਰੀ ਐਸਓਪੀ ਦੀ ਖੇਡ ਹੈ ਜੀ, ਥੋੜੀ ਜਿਹੀ ਮਿਹਨਤ ਕਰਨੀ ਪਊਗੀ ਕੇਸ ਆਫਿਸਰ ਨੂੰ ਕਨਵਿੰਸ ਕਰਨ ਲਈ, ਅਦਰਵਾਈਜ਼ ਮੁਸ਼ਕਿਲ ਹੈ ਤੁਹਾਨੂੰ ਅਕਾਊਂਟਿੰਗ ਤੋਂ ਕਾਰਪੈਂਟਰੀ ਦੇ ਵਿੱਚ ਵੀਜ਼ਾ ਮਿਲਣਾ
ਜੀ। ਤੇ ਕਾਲਰ ਅਸੀਂ ਲੈਂਦੇ ਹਾਂ ਜੀ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ, ਸਵਾਗਤ ਤੁਹਾਡਾ। ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ। ਮੈਨੂੰ ਲੱਗਦਾ ਕਿ ਕਾਲ ਜਿਹੜੀ ਆ ਉਹ ਕੱਟੀ ਗਈ ਹੈ। ਸੋ ਅੱਗੇ ਹਰਦੀਪ ਸਿੰਘ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਮੈਮ, ਆਈ ਅਪਲਾਈਡ 187 ਵੀਜ਼ਾ RSMS ਲਾਸਟ ਈਅਰ ਜੂਨ 2017, ਹਾਊ ਲੌਂਗ ਆਈ ਹੈਵ ਟੂ ਵੇਟ ਮੋਰ?
ਸੋਰੀ ਮੈਂ ਇਹਨਾਂ ਦਾ ਨਾਮ ਮਿਸ ਕਰਤਾ ਜੀ,
ਹਰਦੀਪ ਸਿੰਘ।
ਹਰਦੀਪ ਸਿੰਘ ਜੀ, ਜਿਵੇਂ ਮੈਂ ਥੋੜੀ ਦੇਰ ਪਹਿਲਾਂ ਵੀ ਸਾਡੇ ਕੋਲ ਇੱਕ ਕਾਲਰ ਸੀਗੇ, ਉਹਨਾਂ ਨੇ ਵੀ ਸੇਮ ਹੀ ਕੁਸ਼ਚਨ ਕੀਤਾ ਸੀਗਾ, ਤੇ ਤੁਸੀਂ ਡਿਪਾਰਟਮੈਂਟ ਦੀ ਵੈਬਸਾਈਟ ਤੇ ਵੀ ਰੈਗੂਲਰਲੀ ਉਹ ਪਬਲਿਸ਼ ਕਰਦੇ ਨੇ ਟਾਈਮ ਫਰੇਮਸ, ਜੇ ਸਬ ਕਲਾਸ 187 ਟਾਈਪ ਕਰੋਗੇ, ਕਰੰਟ ਪ੍ਰੋਸੈਸਿੰਗ ਟਾਈਮ 12 ਤੋਂ 24 ਮਹੀਨੇ ਹੈ ਜੀ।
ਜੀ
ਪਰ ਮੋਸਟ ਪ੍ਰੋਬੇਬਲੀ ਇਹਨਾਂ ਦੀ ਫਾਈਲ ਖੁੱਲਣ ਦੇ ਲੱਗ ਗਏ ਹੈ
ਹੁਣ ਜੀ। ਸਾਡੇ ਨਾਲ ਇੱਕ ਕਾਲਰ ਬਣੇ ਹੋਏ ਆ ਜੀ, ਔਰ ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ।
ਹੈਲੋ
ਹੈਲੋ
ਹਾਂਜੀ ਮੈਂ,
ਹਾਂਜੀ ਨਾਮ ਦੱਸੋ ਜੀ। ਜੀ ਨਵਦੀਪ ਜੀ ਸਵਾਗਤ, ਸਵਾਲ ਰੱਖੋ ਆਪਣਾ।
ਹਾਂਜੀ ਮੇਰਾ ਕੁਐਸਚਨ ਸੀਗਾ, ਮੈਂ ਆਪਣੀ ਐਮਕੋਮ ਕੰਪਲੀਟ ਕੀਤੀ ਜਸਟ ਹੁਣੇ, ਤਾਂ ਉਸ ਤੋਂ ਬਾਅਦ ਮੈਂ ਆਪਣਾ ਅਸੈਸ ਕਰਕੇ ਵੇਖਿਆ ਤਾਂ ਮੇਰਾ ਕੋਈ ਆਪਸ਼ਨ ਨਹੀਂ ਹੈ ਪੀਆਰ ਦਾ, ਐਂਡ ਮੇਰੇ ਹਸਬੈਂਡ ਡਿਪੈਂਡੈਂਟ ਵੀਜ਼ਾ ਤੇ ਆ, ਐਂਡ ਮੈਂ ਸੋਚਿਆ 485 ਦੇ ਵਿੱਚ ਅਗਰ ਉਹ ਕੋਈ ਟ੍ਰੇਡ ਕਰ ਲੈਂਦੇ ਆ ਤਾਂ ਅੱਗੇ ਕੋਈ ਆਪਸ਼ਨ ਹੈਗੀਆਂ?
ਨਵਦੀਪ ਜੀ, 485 ਤੇ ਟ੍ਰੇਡ ਕੋਰਸ ਤੁਹਾਡੇ ਹਸਬੈਂਡ ਕਰ ਸਕਦੇ ਨੇ ਬਿਲਕੁਲ ਜੀ, ਜਿਹੜੀਆਂ ਆਪਸ਼ਨ ਜਿਹੜੀਆਂ ਆਲਰੇਡੀ ਡਿਸਕਸ ਕਰ ਰਹੇ ਹਾਂ ਅਸੀਂ ਔਨ ਏਅਰ, ਇਹ ਸਾਰੀਆਂ ਆਪਸ਼ਨ ਤੁਹਾਡੇ ਹਸਬੈਂਡ ਕਰ ਸਕਦੇ ਨੇ, ਕਿਉਂਕਿ 485 ਤੇ ਤੁਹਾਡੇ ਕੋਲ ਕੋਈ ਸਟੱਡੀ ਰਿਸਟ੍ਰਿਕਸ਼ਨਸ ਨਹੀਂ ਹੁੰਦੀਆਂ, ਕੋਈ ਵਰਕ ਰਿਸਟ੍ਰਿਕਸ਼ਨਸ ਨਹੀਂ ਹੁੰਦੀਆਂ, ਤਾਂ ਡੈਫੀਨੇਟਲੀ ਉਹ ਕਰ ਸਕਦੇ ਨੇ ਜੀ।
ਓਕੇ, ਐਂਡ ਉਹਦੇ ਬਾਅਦ ਉਹ ਅਗੇਨ
ਜੀ ਨਵਦੀਪ
ਹੈਗੇ ਆ,
ਦੇਖੋ ਇਲੀਜੀਬਿਲਟੀ ਬਹੁਤ ਸਾਰੇ ਨੰਬਰ ਆਫ ਫੈਕਟਰਸ ਤੇ ਡਿਪੈਂਡ ਕਰਦੀ ਆ। ਹੁਣ ਜੇ ਤੁਸੀਂ ਟ੍ਰੇਡ ਕੋਰਸ ਕਰਦੇ ਹੋ ਉਹਦਾ ਆਊਟਕਮ ਕੀ ਹੈ, ਟ੍ਰੇਡ ਕੋਰਸ ਤੇ ਜੋਬ ਰੈਡੀ ਦਾ ਕੰਬੀਨੇਸ਼ਨ ਆਊਟਕਮ ਹੈ ਸਕਿੱਲ ਅਸੈਸਮੈਂਟ, ਤੇ ਜਿਹੜਾ ਟ੍ਰੇਡ ਕੋਰਸ ਕੀਤਾ ਹੈ ਜੇ MLT SSL ਲਿਸਟ ਤੇ ਹੈ ਤੇ ਤੁਹਾਡੇ ਹਸਬੈਂਡ ਕੋਲ ਰਿਕੁਆਇਰਡ ਪੁਆਇੰਟਸ ਨੇ, ਕਿਉਂਕਿ ਅਸੀਂ ਸਿਰਫ ਇੱਕ ਫੈਕਟਰ ਡਿਸਕਸ ਕਰ ਰਹੇ ਹਾਂ ਜੀ, ਠੀਕ ਹੈ ਜੀ। ਟ੍ਰੇਡ ਕੋਰਸਿਸ ਕੈਨ ਲੀਡ ਟੂ PR, ਬਟ ਅਗੇਨ ਇਟ ਹੈਜ਼ ਨੰਬਰ ਆਫ ਥਿੰਗਸ, ਹੈ ਨਾ, ਵੀ ਉਹਦੇ ਨਾਲ ਹੋਰ ਵੀ ਕਾਫੀ ਚੀਜ਼ਾਂ ਜੁੜੀਆਂ ਹੋਈਆਂ ਨੇ, ਜਿਵੇਂ ਕਿ ਪੁਆਇੰਟਸ ਨੇ, ਜੇ ਤੁਹਾਡੇ ਹਸਬੈਂਡ ਦੇ ਪੁਆਇੰਟਸ ਘੱਟੋ ਘੱਟ ਆਪਣੇ  50 ਜਾਂ 55 ਬਣਦੇ ਨੇ ਤਾਂ ਡੈਫੀਨੇਟਲੀ ਅੱਗੇ ਉਹਨਾਂ ਦਾ PR ਦਾ ਹੱਲ ਹੋ ਸਕਦਾ ਹੈ। ਠੀਕ ਹੈ ਨਵਦੀਪ ਜੀ,
ਧੰਨਵਾਦ। ਅੱਗੇ ਸਾਡੇ ਨਾਲ ਜਸਕਰਨ ਸਿੰਘ ਜੁੜੇ ਹੋਏ ਆ ਜੀ, ਟੈਲੀਗ੍ਰਾਮ ਦੇ ਜ਼ਰੀਏ ਉਹਨਾਂ ਨੇ ਸਾਨੂੰ ਮੈਸੇਜ ਭੇਜਿਆ। ਸਤਿ ਸ੍ਰੀ ਅਕਾਲ ਭੈਣ ਜੀ, ਕਹਿੰਦੇ ਮੇਰੇ ਕੋਲ ਰਿਕਰੂਟਮੈਂਟ ਕੰਸਲਟੈਂਟ ਦੀ ਸਕਿੱਲ ਅਸੈਸਮੈਂਟ ਹੈ ਤੇ 6 ਬੈਂਡਸ ਈਚ ਵੀ, ਕਿਸੇ ਸਟੇਟ ਵਿੱਚ ਕੋਈ ਪ੍ਰੋਸਪੈਕਟ ਹੈ ਫਾਰ ਸਟੇਟ ਸਪਾਂਸਰਸ਼ਿਪ? ਕਹਿੰਦੇ
ਦੇਖੋ ਰਿਕਰੂਟਮੈਂਟ ਕੰਸਲਟੈਂਟ ਜਸਕਰਨ ਜੀ, ਆਈ ਬਿਲੀਵ ਇਟਸ, ਹਾਂਜੀ ਇਹ ਸਟੇਟ ਲਿਸਟ ਤੇ ਅਵੇਲੇਬਲ ਹੈ, ਤੇ ਜੇ ਤੁਸੀਂ ਸਟੇਟ ਸਪਾਂਸਰਸ਼ਿਪ ਪਾਉਂਦੇ ਹੋ ਤੁਸੀਂ ਕਿਹੜੀ ਸਟੇਟ ਚ ਰਹਿ ਰਹੇ ਹੋ ਜੀ ਇਸ ਟਾਈਮ ਤੇ? ਇੱਕ ਤਾਂ ਪਹਿਲਾ ਕੁਐਸਚਨ ਇਹ ਹੋਏਗਾ ਮੇਰਾ, ਤੇ ਜਿਹੜੀ ਇਹ ਆਪਸ਼ਨ ਹੈਗੀ ਆ ਤਸਮੇਨੀਆ, ਨਦਰਨ ਟੈਰੀਟਰੀ, ਕੈਨਬਰਾ ਤੇ ਸਾਊਥ ਆਸਟ੍ਰੇਲੀਆ ਵਿੱਚ 489 ਆਪਸ਼ਨ ਅਵੇਲੇਬਲ ਹੈ ਜੀ। ਜੇ ਤੁਹਾਡੇ ਕੋਲ ਤੁਸੀਂ ਰਿਕਰੂਟਮੈਂਟ ਕੰਸਲਟੈਂਟ ਦੀ ਜੇ ਸਕਿੱਲ ਅਸੈਸਮੈਂਟ ਹੈ ਤਾਂ ਡੈਫੀਨੇਟਲੀ ਇਹ ਆਪਸ਼ਨ ਤੁਸੀਂ ਦੇਖ ਸਕਦੇ ਹੋ
ਜੀ। ਸੋ ਮੈਨੂੰ ਲੱਗਦਾ ਜਸਕਰਨ ਸਿੰਘ ਹੋਰਾਂ ਨੂੰ ਉਹਨਾਂ ਦਾ ਜਿਹੜਾ ਜਵਾਬ ਉਹ ਜ਼ਰੂਰ ਮਿਲ ਗਿਆ ਹੋਣਾ। ਤੇ ਇੱਕ ਹੋਰ ਕਾਲਰ ਵੀ ਸਾਡੇ ਨਾਲ ਜੁੜ ਰਹੇ ਨੇ, ਪਰ ਇੱਧਰ ਫੇਸਬੁੱਕ ਤੇ ਵੀ ਕੁਝ ਦੋਸਤ ਬਣੇ ਹੋਏ ਆ, ਪਰ ਆਪਾਂ ਕਾਲਰ ਲੈਂਦੇ ਹਾਂ ਜੀ ਪਹਿਲਾਂ। ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਜੀ ਤੁਹਾਡਾ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਨਾਮ ਦੱਸੋ।
ਤੇਜਿੰਦਰ ਸਿੰਘ ਮੈਮ
ਜੀ, ਕੀ ਸਵਾਲ ਹੈ ਜੀ ਤੁਹਾਡਾ?
ਮੈਮ ਮੈਂ ਪੁੱਛਣਾ ਸੀ ਮੈਮ ਨੂੰ, ਮੈਮ ਸਤਿ ਸ਼੍ਰੀ ਅਕਾਲ ਜੀ, ਮੈਮ ਸਵਾਲ ਇਹ ਹੈ ਜੀ, ਮੈਮ ਮੇਰੀ ਸਕਿੱਲ ਅਸੈਸਮੈਂਟ ਹੋ ਗਈ ਆ ਐਜ਼ ਅ ਕੁੱਕ ਦੀ ਜੀ।
ਸਕਿੱਲ ਅਸੈਸਮੈਂਟ ਜੀ, ਫੁੱਲ ਸਕਿੱਲ ਅਸੈਸਮੈਂਟ ਹੋ ਗਈ ਹੈ ਜੀ ਤੁਹਾਡੀ ਕੁੱਕ ਦੀ?
ਹਾਂ ਜੀ ਮੈਮ, ਫੁੱਲ ਸਕਿੱਲ ਅਸੈਸਮੈਂਟ ਹੈ ਮੈਮ ਐਜ਼ ਅ ਕੁੱਕ ਦੀ, ਤੇ ਮੈਮ ਮੇਰੇ 55 ਪੁਆਇੰਟ ਬਣ ਰਹੇ ਨੇ ਜੀ। ਵਾਟ ਇਜ਼ ਦ ਬੈਸਟ ਆਪਸ਼ਨ ਨਾਓ, 489 ਔਰ 190 ਮੈਮ?
ਤੁਸੀਂ ਰਹਿ ਕਿੱਥੇ ਰਹੇ ਹੋ ਜੀ?
ਮੈਮ ਮੈਂ ਵੈਸਟਰਨ ਆਸਟ੍ਰੇਲੀਆ ਰਹਿ ਰਿਹਾ, ਪਰਥ ਮੈਮ।
ਵੈਸਟਰਨ ਆਸਟ੍ਰੇਲੀਆ, ਤੁਹਾਡੇ ਕੋਲ ਇੱਕੋ ਹੀ ਆਪਸ਼ਨ ਹੈ ਜੀ ਨਿਊ ਸਾਊਥ ਵੇਲਸ ਦੀ। ਕੁੱਕ ਦੀ ਸਕਿੱਲ ਅਸੈਸਮੈਂਟ ਜਿਹੜੀ ਹੋਈ ਹੈ ਜੀ, ਜੋਬ ਰੈਡੀ ਕਰਕੇ ਹੋਈ ਹੈ ਕਿ 3 ਸਾਲ ਦੇ ਐਕਸਪੀਰੀਅੰਸ ਤੇ ਹੋਈ ਹੈ?
ਮੈਮ ਤਿੰਨ, ਮੈਂ 457 ਹੋਲਡਰ ਵੀਜ਼ਾ ਮੈਮ ਸੀਗਾ ਮੇਰਾ, ਤੇ ਮੈਮ ENS ਰਿਫਿਊਜ਼ਲ ਹੋ ਗਈ ਸੀਗੀ, ਤੇ ਮੈਮ ਉਹਦੇ ਬਿਹਾਫ ਤੇ ਸਕਿੱਲ ਅਸੈਸਮੈਂਟ।
3 ਸਾਲ ਦਾ ਐਕਸਪੀਰੀਅੰਸ ਹੈ ਮਤਲਬ ਤੁਹਾਡੇ?
ਮੈਮ ਐਕਚੁਅਲੀ ਹਾਂਜੀ ਮੈਮ, ਹਾਂਜੀ ਮੈਮ, ਮੈਂ ਕੰਟੀਨਿਊਸਲੀ, ਮੇਰੀ ਨੋਮੀਨੇਸ਼ਨ ਚੇਂਜ ਹੋ ਗਈ ਸੀ, ਮੈਂ ਹੁਣ ਰੀਜਨਲ ਆਸਟ੍ਰੇਲੀਆ ਚ ਰਹਿ ਰਹੇ ਹਾਂ ਇਸ ਟਾਈਮ, ਵੈਸਟਰਨ ਆਸਟ੍ਰੇਲੀਆ ਦੇ
ਜੀ। ਦੇਖੋ ਵੈਸਟਰਨ ਆਸਟ੍ਰੇਲੀਆ ਚ ਤਾਂ ਕੁਝ ਹੈ ਹੀ ਨਹੀਂ ਨਾ ਜੀ।
ਮੈਮ ਆਰਐਸ ਮੈਂ ਆਲਰੇਡੀ ਲੋਸਟ ਵੈਸਟਰਨ ਆਸਟ੍ਰੇਲੀਆ ਮੇਰੀ, ਬਟ ਨਾਓ
ਜੀ ਬੈਕਅਪ ਆਪਸ਼ਨ ਲੈ ਕੇ ਚੱਲਣਾ ਚਾਹੁੰਦੇ ਹੋ ਤੁਸੀਂ?
ਯੈਸ ਮੈਮ, ਯੈਸ, ਹਾਂਜੀ ਹਾਂਜੀ, ਡੈਫੀਨੇਟਲੀ ਜੀ।
ਹਾਂਜੀ 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 ਹਾਂਜੀ, ਦੇਖੋ ਜੀ 55 ਪੁਆਇੰਟਸ ਤੇ ਤੁਹਾਡੇ ਕੋਲ ਇੱਕੋ ਹੀ ਆਪਸ਼ਨ ਆ ਨਿਊ ਸਾਊਥ ਵੇਲਸ। 55 ਤੇ ਆਈ ਡੋਂਟ ਥਿੰਕ ਕਿ 190 ਦਾ ਇਨਵੀਟੇਸ਼ਨ ਆਏਗਾ ਨਿਊ ਸਾਊਥ ਵੇਲਸ ਤੋਂ, ਪਰ 489 ਤੁਹਾਡਾ ਹੋ ਸਕਦਾ ਹੈ ਜੀ।
ਓਕੇ ਮੈਮ, ਠੀਕ ਹੈ ਜੀ,
ਠੀਕ ਹੈ ਜੀ,
ਤੇ ਮੈਮ ਮੈਂ ਤੁਹਾਨੂੰ ਆਫਿਸ ਆਵਰ ਦੇ ਵਿੱਚ ਤੁਹਾਡੇ ਨਾਲ ਕੰਟੈਕਟ ਕਰਦੇ ਹਾਂ ਜੀ ਫਿਰ। ਥੈਂਕ ਯੂ ਮੈਮ, ਸਤਿ ਸ਼੍ਰੀ ਅਕਾਲ ਜੀ।
ਬਿਲਕੁਲ ਜੀ, ਤੁਸੀਂ ਹਾਂਜੀ, ਓਕੇ ਜੀ, ਚੰਗਾ ਜੀ, ਸਤਿ ਸ਼੍ਰੀ ਅਕਾਲ,
ਧੰਨਵਾਦ। ਜਸਕਰਨ ਸਿੰਘ ਹੋਰਾਂ ਨੇ ਦੱਸਿਆ ਪ੍ਰਭਜੀਤ ਜੀ ਕਿ ਉਹ ਮੈਲਬਨ ਦੇ ਵਿੱਚ ਰਹਿੰਦੇ ਨੇ, ਸੋ ਲਾਸਟ ਅਸੀਂ ਉਹਨਾਂ ਦਾ ਸਵਾਲ ਲਿਆ ਸੀਗਾ। ਤੇ ਇੱਧਰ ਸਾਡੇ ਨਾਲ ਫੇਸਬੁੱਕ ਤੇ ਇੰਦਰ ਜੀ ਜੁੜੇ ਨੇ ਤੇ ਕਹਿੰਦੇ ਮੈਮ ਮਾਈ ਬ੍ਰਦਰ ਇਜ਼ ਇਨ ਆਸਟ੍ਰੇਲੀਆ ਔਨ ਟੂਰਿਸਟ ਵੀਜ਼ਾ, ਹੀ ਹੈਜ਼ ਜਸਟ ਕੰਪਲੀਟਡ ਹਿਜ਼ +2, ਸੋ 12th ਕੀਤੀ ਆ, ਕੈਨ ਹੀ ਅਪਲਾਈ ਫਾਰ ਸਟੂਡੈਂਟ ਵੀਜ਼ਾ ਇਨ ਟੇਫ ਵਿਦ 6 ਈਚ ਆਈਲਟਸ ਬੈਂਡਸ ਇਨ ਬੈਚਲਰਸ?
ਇੰਦਰਜੀਤ ਜੀ, ਇਹੀ ਮੇਰਾ ਇੱਕ ਕਹਿ ਲਓ ਕਿ ਟੋਪਿਕ ਅਸੀਂ ਫਰਦਰ ਡਿਸਕਸ ਕਰਨਾ ਸੀ ਵੀ 600 ਵਾਲਿਆਂ ਲਈ ਕੀ ਆਪਸ਼ਨਸ ਨੇ। ਮੈਂ ਇੱਥੇ ਥੋੜਾ ਜਿਹਾ ਇਹਨੂੰ ਇਲੈਬੋਰੇਟ ਕਰਦਾ। 600 ਵੀਜ਼ੇ ਤੇ ਜੇ ਕੋਈ ਆਇਆ ਹੋਇਆ ਹੈ ਤੇ ਟ੍ਰੇਡ ਕੋਰਸ ਕਰਨਾ ਚਾਹੁੰਦਾ ਹੈ ਜਾਂ ਕੋਈ ਹੋਰ ਵੀ ਕੋਰਸ ਕਰਨਾ ਚਾਹੁੰਦਾ ਹੈ, 8503 ਕੰਡੀਸ਼ਨ ਨਹੀਂ ਹੈ ਉਹਨਾਂ ਦੇ ਵੀਜ਼ਾ ਤੇ, ਤਾਂ ਡੈਫੀਨੇਟਲੀ ਔਨਸ਼ੋਰ ਆਪਣੀ ਫਾਈਲ ਲਾਂਚ ਕਰ ਸਕਦੇ ਨੇ। ਜਿਸ ਹਿਸਾਬ ਨਾਲ ਤੁਸੀਂ ਮੈਨੂੰ ਪ੍ਰੋਫਾਈਲ ਦੱਸਿਆ ਹੈ, ਪ੍ਰੋਫਾਈਲ ਬਹੁਤ ਅੱਛਾ ਹੈ, ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਜੀ ਤੁਹਾਨੂੰ ਸਟੂਡੈਂਟ ਵੀਜ਼ਾ ਦੇ ਵਿੱਚ
ਜੀ। ਸੋ ਪ੍ਰਭਜੀਤ ਜੀ, ਅਸੀਂ ਫੇਸਬੁੱਕ ਤੇ ਜਿਹੜੇ ਲਾਈਵ ਸਾਡੇ ਨਾਲ ਲਿਸਨਰ ਜੁੜੇ ਹੋਏ ਨੇ, ਅਸੀਂ ਉਹਨਾਂ ਨੂੰ ਦੱਸਦੇ ਜਾਈਏ ਕਿ ਪ੍ਰੋਗਰਾਮ ਦਾ ਹੁਣ ਸਮਾਂ ਜਿਹੜਾ ਉਹ ਸਾਡੇ ਕੋਲ ਬਹੁਤਾ ਨਹੀਂ ਬਚਿਆ, ਬਹੁਤ ਥੋੜੇ ਜਿਹੇ ਮਿੰਟ ਸਾਡੇ ਕੋਲ ਰਹਿ ਗਏ ਨੇ, ਤੇ ਅਸੀਂ ਹੁਣ ਹੋਰ ਮੈਸੇਜਿਸ ਜਿਹੜੇ ਉਹ ਨਹੀਂ ਲੈ ਪਾਵਾਂਗੇ, ਤੇ ਅਗਲੇ ਪ੍ਰੋਗਰਾਮ ਦੇ ਵਿੱਚ, ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੇ ਮੈਸੇਜਿਸ ਆ ਉਹ ਲੈ ਸਕਦੇ ਹਾਂ। ਪਰ ਅਸੀਂ ਸਾਰੇ ਸਰੋਤਿਆਂ ਨੂੰ ਇਹ ਜ਼ਰੂਰ ਗੁਜ਼ਾਰਿਸ਼ ਕਰਾਂਗੇ ਕਿ ਜੇਕਰ ਉਹਨਾਂ ਦੀ ਕੋਈ ਵੀ ਇਨਕੁਆਇਰੀ ਹੈ, ਕੋਈ ਵੀ ਸਵਾਲ ਹੈ, ਤੁਸੀਂ ਸਿੱਧਾ ਵੀਜ਼ਾ ਐਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਦੇ ਆਫਿਸ ਦੇ ਵਿੱਚ ਜਾ ਕੇ ਪ੍ਰਭਜੀਤ ਕੌਰ ਹੋਰਾਂ ਨੂੰ ਮਿਲ ਸਕਦੇ ਹੋ, ਔਰ ਉਹਨਾਂ ਦੇ ਨਾਲ ਆਪਣੀ ਜਿਹੜੀ ਸਮੱਸਿਆ ਆ ਉਹਦਾ ਜਿਹੜਾ ਛੁਟਕਾਰਾ ਆ ਉਹ ਤੁਸੀਂ ਪਾ ਸਕਦੇ ਹੋ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਸਵਾਲ ਹੁੰਦੇ ਆ, ਬਹੁਤ ਸਾਰੀਆਂ ਇਹੋ ਜਿਹੀਆਂ ਸਮੱਸਿਆਵਾਂ ਹੁੰਦੀਆਂ ਜਿਹੜੀਆਂ ਕਈ ਵਾਰ ਆਨ ਏਅਰ ਵੀ ਡਿਸਕਸ ਨਹੀਂ ਕਰ ਪਾਉਂਦੇ ਸਾਡੇ ਜਿਹੜੇ ਸਰੋਤੇ ਆ। ਸੋ ਇਸ ਕਰਕੇ ਤੁਹਾਡੀ ਕੋਈ ਵੀ ਇਨਕੁਆਇਰੀ ਆ ਤੁਸੀਂ ਫੋਨ ਕਰਕੇ ਜਿਹੜੀ ਆਪਣੀ ਅਪੁਆਇੰਟਮੈਂਟ ਆ ਜ਼ਰੂਰ ਬਣਾਓ। ਫੋਨ ਨੰਬਰ ਅਸੀਂ ਜ਼ਰੂਰ ਦੱਸ ਦਿੰਦੇ ਹਾਂ ਜੀ, ਵੀਜ਼ਾ ਐਟ ਦਾ 03907777310, ਔਰ ਵੀਜ਼ਾ ਐਟ ਦਾ ਫੇਸਬੁੱਕ ਪੇਜ ਜਿਹੜਾ ਆ ਉਹਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ, ਔਰ ਉੱਥੋਂ ਵੀ ਤੁਸੀਂ ਜਾਣਕਾਰੀ ਆਫਿਸ ਦੇ ਬਾਬਤ ਤੁਸੀਂ ਲੈ ਸਕਦੇ ਹੋ। ਤੇ ਇਹਦੇ ਨਾਲ ਹੀ ਹੁਣ ਜਾਂਦੇ ਜਾਂਦੇ ਕਿਉਂਕਿ ਸਮਾਂ ਸਾਡੇ ਕੋਲ ਸਿਰਫ 5 ਮਿੰਟ ਦਾ ਬਚਿਆ, ਜਾਂਦੇ ਜਾਂਦੇ ਇੱਕ ਦੋ ਜਿਹੜੇ ਹੋਰ ਸਵਾਲ ਉਹ ਜ਼ਰੂਰ ਤੁਸੀਂ ਕਲੀਅਰ ਕਰ ਜੋ ਵੀ ਆਪਣਾ ਸਮਾਂ ਜਾਂ ਜਿਹੜਾ ਪੈਸਾ ਆ ਉਹ ਕਿੱਦਾਂ ਬਚਾ ਸਕਦੇ ਆ ਸਟੂਡੈਂਟ ਤੇ ਫਾਸਟ ਟਰੈਕ ਕਿਵੇਂ ਜੁਆਇਨ ਕਰ ਸਕਦੇ ਟ੍ਰੇਡ ਕੋਰਸਿਸ।
ਬਿਲਕੁਲ ਜੀ, ਮੈਂ ਇਹ ਐਂਡ ਵਾਲੇ 5 ਮਿੰਟ ਇਹੀ ਤੁਹਾਨੂੰ ਸਮਝਾਉਣਾ ਚਾਹਾਂਗੀ, ਜੇ ਤੁਸੀਂ ਸਟੂਡੈਂਟ ਵੀਜ਼ਾ ਤੇ ਹੋ, ਟ੍ਰੇਡ ਕੋਰਸ ਕਰ ਰਹੇ ਹੋ, ਤਾਂ ਇਸ ਤਰੀਕੇ ਨਾਲ ਪਲਾਨ ਕਰੋ, ਖਾਸ ਕਰਕੇ ਜਿਹੜੇ ਸਬ ਕਲਾਸ 500 ਵੀਜ਼ਾ ਹੋਲਡਰ ਨੇ ਤੇ ਜਿਨ੍ਹਾਂ ਨੇ ਕੋਰਸ ਚੇਂਜ ਕੀਤਾ ਹੈ, ਉਹ ਇਸ ਤਰੀਕੇ ਨਾਲ ਪਲਾਨ ਕਰਨ ਕਿ ਉਹਨਾਂ ਨੂੰ ਦੁਬਾਰਾ ਸਟੂਡੈਂਟ ਵੀਜ਼ਾ ਐਕਸਟੈਂਡ ਨਾ ਕਰਨਾ ਪਵੇ, ਤੇ ਜਿੰਨਾ ਉਹਨਾਂ ਕੋਲ ਸਮਾਂ ਪਿੱਛੇ ਬਚਿਆ ਹੈ ਉਹਦੇ ਵਿੱਚ ਹੀ ਆਪਣਾ ਕੋਰਸ ਫਿਨਿਸ਼ ਕਰਨ ਦੀ ਕੋਸ਼ਿਸ਼ ਕਰਨ। ਜੇ ਕਿਸੇ ਕਾਰਨ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਕੋਲ ਸਮਾਂ ਬੜਾ ਲਿਮਿਟਿਡ ਹੈ, ਉਹ ਸਾਨੂੰ ਕੰਟੈਕਟ ਕਰ ਸਕਦੇ ਨੇ, ਕਿਉਂਕਿ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ ਵੇਸ ਵੀ ਕਿਸ ਤਰੀਕੇ ਨਾਲ ਆਪਣੇ ਉਹ ਟਾਈਟ ਟਾਈਮ ਫਰੇਮ ਵਿੱਚ, ਜਿਵੇਂ ਇੱਕ ਆਪਣੇ ਕਾਲਰ ਵੀ ਸੀਗੇ ਉਹਨਾਂ ਨੂੰ ਵੀ ਮੈਂ ਇਹੀ ਬਾਰ ਬਾਰ ਕਹਿ ਰਹੀ ਸੀਗੀ, ਤੁਹਾਡੇ ਟਾਈਟ ਟਾਈਮ ਫਰੇਮ ਦੇ ਵਿੱਚ ਕਿਵੇਂ ਤੁਸੀਂ ਮੈਨੇਜ ਕਰਨਾ ਹੈ ਉਹ ਟਾਈਮ ਨੂੰ, ਉਹ ਤੁਹਾਨੂੰ ਆਪਣਾ ਇੰਡੀਵਿਜੁਅਲ ਕੇਸ ਡਿਸਕਸ ਕਰਕੇ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਜੀ, ਤਾਂ ਕਿ ਤੁਹਾਡਾ ਸਮਾਂ ਖਰਾਬ ਨਾ ਹੋਵੇ, ਲੇਟਰ ਆਨ ਤੁਹਾਡਾ ਸਟੂਡੈਂਟ ਵੀਜ਼ਾ ਜੇ ਰਿਫਿਊਜ਼ ਹੋ ਜਾਂਦਾ ਐਕਸਟੈਂਸ਼ਨ ਦੇ ਟਾਈਮ, ਬਹੁਤ ਹੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਨੂੰ
ਜੀ।
ਦੂਸਰੀ ਚੀਜ਼ ਇਹ 485 ਵੀਜ਼ਾ ਤੇ ਜੇ ਤੁਸੀਂ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੈਨਬਰਾ, ਤਸਮੀਨੀਆ, ਡਾਰਵਿਨ ਦੇ ਵਿੱਚ ਬਾਕੀ ਟ੍ਰੇਡ ਆਪਸ਼ਨਸ ਨਹੀਂ ਹੈਗੀਆਂ, ਬਟ ਅਗੇਨ ਤੁਹਾਡੀ ਕੁੱਕਰੀ ਵਾਲੀ ਆਪਸ਼ਨ, ਜੇ ਤੁਸੀਂ ਕੁੱਕਰੀ ਦਾ ਕੋਰਸ ਕਰਨ ਚ ਇੰਟਰਸਟਿਡ ਹੋ, ਡੈਫੀਨੇਟਲੀ ਕੈਨਬਰਾ ਵਿੱਚ ਵੀ ਅਵੇਲੇਬਲ ਹੈ, ਡਾਰਵਿਨ ਐਂਡ ਤਸਮੀਨੀਆ ਦੇ ਵਿੱਚ ਅਵੇਲੇਬਲ ਹੈ, ਤੇ ਤੁਸੀਂ ਉੱਥੇ ਜੋਬ ਰੈਡੀ ਪ੍ਰੋਗਰਾਮ ਕਰ ਸਕਦੇ ਹੋ ਐਜ਼ ਅ ਸ਼ੈਫ। ਮੈਂ ਮੈਨਸ਼ਨ ਕਰਨਾ ਭੁੱਲ ਗਈ, ਉੱਥੇ ਜਿਹੜੀ ਆਪਣੀ ਲਿਸਟ ਹੈ ਓਕੂਪੇਸ਼ਨ MLTSSL ਲਿਸਟ ਤੇ ਸ਼ੈਫ ਹੈ
ਜੀ,
ਸ਼ੈਫ ਦੀਆਂ ਨੀਅਰਲੀ 2675 ਸੀਟਾਂ ਨੇ, ਜਿਹਦੇ ਵਿੱਚੋਂ ਸਿਰਫ 63 ਭਰੀਆਂ ਨੇ, ਠੀਕ ਹੈ ਜੀ। ਕੁਕਸ ਬਹੁਤ ਹੋ ਗਏ ਨੇ, ਸ਼ੈਫਸ ਹਜੇ ਵੀ ਬਹੁਤ ਘੱਟ ਨੇ
ਜੀ,
ਸਟਿਲ ਕੁਕਸ ਤੇ ਸ਼ੈਫਸ ਇਟਸ ਲਾਈਕ ਇਟਸ ਹੌਟ ਹੀ ਰਹਿੰਦੇ ਨੇ ਹਮੇਸ਼ਾ, ਇਹ ਜਿਹੜੀ ਆਕੂਪੇਸ਼ਨ ਨੇ ਸਟਿਲ ਇਹਨਾਂ ਦਾ, ਬਾਕੀ ਨਾਲੋਂ ਕਹਿੰਦੇ ਅਕਾਊਂਟਿੰਗ ਤੇ ਆਈ ਟੀ ਨਾਲੋਂ ਮੋਰ ਹੱਲ ਨਿਕਲ ਰਿਹਾ ਕੁਕਸ ਦਾ ਜੀ ਸਟਿਲ, ਠੀਕ ਹੈ ਜੀ। ਤੁਸੀਂ ਇਹ ਆਪਸ਼ਨ ਵੀ ਆਪਣੀਆਂ ਦੇਖ ਸਕਦੇ ਹੋ, ਜਿਵੇਂ ਅਸੀਂ ਆਲਰੇਡੀ ਤੁਹਾਨੂੰ ਦੱਸਿਆ ਸਟੇਟ ਸਪੋਂਸਰਸ਼ਿਪ ਵਾਲੀਆਂ ਜਿਹੜੀਆਂ ਆਪਸ਼ਨ ਦੱਸੀਆਂ ਨੇ, ਇਹ ਤੁਸੀਂ ਐਕਸਪਲੋਰ ਕਰ ਸਕਦੇ ਹੋ। ਤੁਸੀਂ ਫਰਦਰ, ਤੁਸੀਂ ਆਪਣਾ ਇੰਡੀਵਿਜੁਅਲ ਕੇਸ ਹੈ ਸਾਡੇ ਲਈ ਜੀ, ਬੜਾ ਮੁਸ਼ਕਿਲ ਹੋ ਜਾਂਦਾ ਹੈ, ਬਹੁਤ ਲਿਮਿਟਿਡ ਸਮਾਂ ਹੁੰਦਾ ਹੈ ਰੇਡੀਓ ਤੇ ਵੀ, ਜਿਵੇਂ ਪ੍ਰੀਤ ਭੈਣ ਜੀ ਸੀਗੇ ਉਹਨਾਂ ਨੂੰ ਵੀ ਫਰਦਰ ਦੱਸਣਾ ਉਹਨਾਂ ਨੂੰ ਨਾ ਡੀਪ ਦੇ ਵਿੱਚ, ਕਿਉਂਕਿ ਤੁਹਾਡਾ ਜਦੋਂ ਇਨਕੁਆਇਰੀ ਲੰਬੀ ਹੋ ਜਾਂਦੀ ਹੈ ਤੇ ਸਾਡੇ ਲਈ ਵੀ ਬੜਾ ਮੁਸ਼ਕਿਲ ਹੁੰਦਾ, ਹੋਰ ਕਾਲਰਸ ਨੂੰ ਵੀ ਟਾਈਮ ਦੇਣਾ ਹੁੰਦਾ ਹੈ। ਤੁਸੀਂ ਡੈਫੀਨੇਟਲੀ ਸਾਨੂੰ ਕੰਟੈਕਟ ਕਰ ਸਕਦੇ ਹੋ, ਲੇਟਰ ਆਨ ਤੁਸੀਂ ਈਮੇਲ ਕਰ ਸਕਦੇ ਹੋ ਜਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਤੇ ਤੁਸੀਂ ਕੰਸਲਟੇਸ਼ਨ ਬੁੱਕ ਕਰ ਸਕਦੇ ਹੋ। ਈਵਨ ਤੁਸੀਂ ਜੇ ਮੈਲਬਨ ਚ ਨਹੀਂ ਰਹਿੰਦੇ, ਸਾਡਾ ਆਫਿਸ ਮੈਲਬਨ ਵਿੱਚ ਹੈ, ਜੇ ਤੁਸੀਂ ਨਹੀਂ ਮੈਲਬਨ ਵਿੱਚ ਰਹਿੰਦੇ ਤੁਸੀਂ ਓਵਰ ਦਾ ਫੋਨ ਕੰਸਲਟੇਸ਼ਨ ਬੁੱਕ ਕਰ ਸਕਦੇ ਹੋ, ਤੁਹਾਡੀ ਕੋਈ ਵੀ ਕੁਐਰੀਜ਼ ਨੇ ਅਸੀਂ ਤੁਹਾਡੀਆਂ ਸਾਰੀਆਂ ਹੱਲ ਕਰਨ ਦੀ ਕੋਸ਼ਿਸ਼
ਕਰਾਂਗੇ ਕਿ ਤੁਸੀਂ ਆਪਣੀਆਂ ਜਿਹੜੀਆਂ ਈਮੇਲਸ ਹੈ ਉਹ ਵੀ ਸਾਡੇ ਸਰੋਤਿਆਂ ਦੇ ਨਾਲ ਸਾਂਝੇ ਕਰਦੇ ਜਾਓ ਤਾਂ ਕਿ ਜੇਕਰ ਮੇਲ ਦੇ ਰਾਹੀਂ ਵੀ ਉਹ ਤੁਹਾਨੂੰ ਕੰਟੈਕਟ ਕਰਨਾ ਚਾਹੁੰਦੇ ਹੋਣ ਤੇ ਕਰ ਸਕਣ।
ਬਿਲਕੁਲ ਜੀ, ਈਮੇਲ ਲਿਖ ਲਓ ਜੀ, info@visaaid.com.au ਇਹ ਸਾਡੀ ਈਮੇਲ ਹੈ ਜੀ, ਤੇ ਫੋਨ ਨੰਬਰ ਸਾਡਾ ਹੈ 03-9030-7710। ਜੇ ਤੁਹਾਡੀ ਕੋਈ ਵੀ ਇੱਥੇ ਆਨਸਰ ਨਹੀਂ ਕਰ ਪਾਏ ਅਸੀਂ ਲਿਮਿਟਿਡ ਸਮੇਂ ਦੇ ਕਰਕੇ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ।
ਜੀ ਬਿਲਕੁਲ, ਔਰ ਫੇਸਬੁੱਕ ਤੇ ਜੁੜੇ ਹੋਏ ਜਿੰਨੇ ਵੀ ਸੱਜਣ ਨੇ, ਅਸੀਂ ਉਹਨਾਂ ਨੂੰ ਜ਼ਰੂਰ ਕਹਾਂਗੇ ਜਿਨ੍ਹਾਂ ਦੇ ਸਵਾਲ ਰਹਿ ਗਏ ਆ, ਤੁਸੀਂ ਪ੍ਰਭਜੀਤ ਜੀ ਨੂੰ ਕਾਲ ਕਰ ਸਕਦੇ ਹੋ 03-9030-7710 ਤੇ। ਸੋ ਦੋਸਤੋ, ਹੁਣ ਸਾਡੇ ਕੋਲ ਸਮਾਂ ਬਹੁਤਾ ਨਹੀਂ ਬਚਿਆ, ਸਾਡੇ ਕੋਲ ਸਮਾਂ ਜਿਹੜਾ ਜੀ ਸਿਰਫ ਤੇ ਸਿਰਫ 2 ਮਿੰਟ ਦਾ, ਤੇ ਇਹਨਾਂ 2 ਮਿੰਟਾਂ ਦੇ ਵਿੱਚ ਅਸੀਂ ਸਿਰਫ ਜਾਂਦੇ ਜਾਂਦੇ ਜਿਹੜੀ ਗੱਲ ਹੈ ਉਹ ਇਹੀ ਕਰਾਂਗੇ ਵੀ ਕਾਲਜ ਜਿਹੜੇ ਆ ਉਹ ਸਿਲੈਕਟ ਕਿਵੇਂ ਕਰਨੇ ਚਾਹੀਦੇ ਆ, ਤੇ ਵੈਸੇ ਤਾਂ ਤੁਸੀਂ ਸਮਾਂ ਤੇ ਪੈਸਾ ਜਿਹੜਾ ਬਚਾਉਣ ਦਾ ਇੱਕ ਤਰੀਕਾ ਦੱਸ ਹੀ ਦਿੱਤਾ ਪ੍ਰਭਜੀਤ ਜੀ, ਪਰ ਫੇਰ ਵੀ ਜਾਂਦੇ ਜਾਂਦੇ ਅਸੀਂ ਇੱਕ ਇਹ ਵੀ ਜਿਹੜਾ ਪੁਆਇੰਟ ਆ ਉਹ ਵੀ ਕਲੀਅਰ ਕਰਦੇ ਜਾਈਏ ਕਿ ਜਿਹੜੇ ਵਿਦਿਆਰਥੀ ਆ ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਜਦੋਂ ਵੀ ਟ੍ਰੇਡ ਕੋਰਸਿਸ ਦੇ ਵਿੱਚ ਉਹਨਾਂ ਨੇ ਦਾਖਲਾ ਲੈਣਾ, ਕਾਲਜਿਸ ਕਿਵੇਂ ਸਿਲੈਕਟ ਕਰਨੇ ਆ, ਜਿਵੇਂ ਤੁਸੀਂ ਲਿਸਟ ਤਾਂ ਪਹਿਲਾਂ ਵੀ ਵੈਸੇ ਦੱਸ ਦਿੱਤੀ।
ਬਿਲਕੁਲ ਜੀ, ਮੈਂ ਮੋਟਾ ਮੋਟਾ ਤੁਹਾਨੂੰ ਕਹਿ ਲਓ ਕਿ ਕਾਲਜ ਕ੍ਰਾਈਕੋਸ ਪ੍ਰੋਵਾਈਡਰ ਕੋਲੋਂ ਹੀ ਤੁਸੀਂ ਕਰਨਾ ਹੈ ਕੋਰਸ, ਠੀਕ ਹੈ ਜੀ, ਕਿਸੇ ਨਾਰਮਲ ਡੋਮੈਸਟਿਕ ਪ੍ਰੋਵਾਈਡਰ ਕੋਲੋਂ ਨਹੀਂ ਕਰਨਾ। ਦੂਸਰੀ ਚੀਜ਼, ਜਿਹੜੇ ਜਿਨ੍ਹਾਂ ਦਾ ਕੰਬੀਨੇਸ਼ਨ ਸਟੱਡੀ ਦਾ ਘੱਟੋ ਘੱਟ 2 ਸਾਲ ਬਣਦਾ ਹੋਵੇ, ਜਿਹੜੀ ਕੰਬੀਨੇਸ਼ਨ ਹੈ, ਜਿਹੜੇ ਸਰਟੀਫਿਕੇਟ 3-4 ਡਿਪਲੋਮਾ ਹੈ ਉਹ ਆਪਸ ਚ ਰਿਲੇਟਡ ਹੋਣ, ਕਿਉਂਕਿ ਲੇਟਰ ਆਨ ਫਿਰ 485 ਵੀਜ਼ਾ ਵੇਲੇ ਤੁਹਾਨੂੰ ਪ੍ਰੋਬਲਮ ਨਹੀਂ ਆਉਂਦੀ। ਤੇ ਦੂਸਰੀ ਚੀਜ਼ ਇਹ ਕਿ ਜੇ ਤੁਹਾਡੇ ਕੋਲ ਟਾਈਮ ਫਰੇਮ ਰਿਸਟ੍ਰਿਕਟਡ ਹੈ, ਤੁਸੀਂ ਪਲਾਨ ਕਰੋ ਆਪਣੇ ਮਾਈਗ੍ਰੇਸ਼ਨ ਏਜੰਟ ਨਾਲ ਜਾ ਕੇ, ਜਾਂ ਸਾਨੂੰ ਵੀ ਕੰਟੈਕਟ ਕਰ ਸਕਦੇ ਹੋ, ਠੀਕ ਹੈ ਜੀ। ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੈਰਲਲ ਕੋਰਸ ਕਰ ਸਕਦੇ ਹੋ, ਤੁਸੀਂ ਜੇ ਮੇਨ ਕੋਰਸ ਕਰ ਰਹੇ ਹੋ, ਮਾਸਟਰ ਕਰ ਰਹੇ ਹੋ, ਤਾਂ ਆਪਣੀਆਂ ਵੀਕਐਂਡ ਕਲਾਸਿਸ ਤੁਸੀਂ ਕਰ ਸਕਦੇ ਹੋ, ਠੀਕ ਹੈ ਜੀ, ਜੇ ਟ੍ਰੇਡ ਕੋਰਸ ਕਰਦੇ ਹੋ
ਜੀ।
ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਧਿਆਨ ਚ ਰੱਖਦੇ ਹੋ, ਫਿਰ ਇੱਕ ਚੀਜ਼ ਜਿਹੜੀ ਮੇਨ ਕਿ ਜੋਬ ਕਿਸ ਸਟ੍ਰੀਮ ਵਿੱਚ ਤੁਹਾਨੂੰ ਮਿਲ ਸਕਦੀ ਹੈ, ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈ। ਜਸਟ ਕੱਲਾ ਕੋਰਸ ਕਰਨ ਦਾ ਕੋਈ ਫਾਇਦਾ ਨਹੀਂ, ਉਹਦੇ ਨਾਲ ਕੁਛ ਵੀ ਹਾਸਲ ਨਹੀਂ ਹੋਣਾ। ਜਿਹੜੀ ਸਟ੍ਰੀਮ ਚ ਜੋਬ ਮਿਲ ਸਕਦੀ ਹੈ ਉਹ ਡੈਫੀਨੇਟਲੀ ਉਹੀ ਤੁਸੀਂ ਕਹਿ ਲੋ ਕਿ ਕਰੋ। ਕਈ ਵਾਰ ਆਪਣਾ ਇੰਟਰਸਟ ਹੁੰਦਾ ਹੈ ਕਿਸੇ ਪਰਟੀਕੁਲਰ ਸਟ੍ਰੀਮ ਚ, ਬਟ ਲੇਟਰ ਆਨ ਜੇ ਉਹਦਾ ਕੋਈ ਆਊਟਕਮ ਹੀ ਨਹੀਂ ਤਾਂ ਉਹ ਇੰਟਰਸਟ ਦਾ ਵੀ ਕੋਈ ਫਾਇਦਾ ਨਹੀਂ। ਠੀਕ ਹੈ ਜੀ, ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਤੁਹਾਡਾ ਇੰਡੀਵਿਜੁਅਲ ਕੋਈ ਕੁਐਰੀ ਹੈ ਜੇ ਤੁਸੀਂ ਟਾਈਟ ਟਾਈਮ ਫਰੇਮ ਹੈ ਡੈਫੀਨੇਟਲੀ ਕੰਟੈਕਟ ਕਰੋ। ਸਾਡੇ ਕੋਲ ਹੱਲ ਹੁੰਦੇ ਨੇ ਕਈ ਵਾਰ ਜਿਹੜੇ ਕਿ ਆਪਾਂ ਨੂੰ ਨਹੀਂ ਪਤਾ ਹੁੰਦੇ, ਇੰਡੀਵਿਜੁਅਲ ਲੇ ਮੈਨ ਨੂੰ ਨਹੀਂ ਪਤਾ ਹੁੰਦੇ, ਬਟ ਕਿਉਂਕਿ ਅਸੀਂ ਨੰਬਰ ਆਫ ਕੇਸਿਸ ਕੱਢਦੇ ਹਾਂ, ਅਸੀਂ ਐਕਸਪੀਰੀਅੰਸ ਤੋਂ ਤੁਹਾਨੂੰ ਦੱਸ ਸਕਦੇ ਹੁੰਦੇ ਵੀ ਤੁਹਾਡਾ ਕੀ ਹੱਲ ਨਿਕਲ ਸਕਦਾ ਹੈ।
ਜੀ, ਸੋ ਟ੍ਰੇਡ ਕੋਰਸਿਸ ਦੇ ਬਾਰੇ ਅੱਜ ਬੜੀ ਖੁੱਲੀ ਚਰਚਾ ਹੋਈ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕਿਸੇ ਨਵੇਂ ਵਿਸ਼ੇ ਦੇ ਨਾਲ ਪ੍ਰਭਜੀਤ ਜੀ ਹਾਜ਼ਰ ਹੋਣਗੇ। ਸੋ ਪ੍ਰਭਜੀਤ ਜੀ, ਵੀਜ਼ਾ ਐਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਵੱਲੋਂ ਤੁਸੀਂ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਰਾਹੀਂ ਲੈ ਕੇ ਹਾਜ਼ਰ ਹੁੰਦੇ ਹੋ ਹਰ ਮੰਗਲਵਾਰ, ਤੁਹਾਡਾ ਵੀ ਪਹੁੰਚਣ ਦੇ ਉੱਤੇ ਔਰ ਆਪਣਾ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਜਿਹੜੇ ਦੋਸਤ ਇਸ ਵੇਲੇ ਫੇਸਬੁੱਕ ਤੇ ਸਾਨੂੰ ਲਾਈਵ ਦੇਖ ਰਹੇ ਨੇ, ਉਹਨਾਂ ਤੋਂ ਵੀ ਹੁਣ ਅਸੀਂ ਇਜਾਜ਼ਤ ਚਾਹਵਾਂਗੇ ਲੈਣੀਆਂ ਸਰੋਤਿਆਂ ਤੋਂ, ਤੇ ਫੇਰ ਅਗਲੇ ਮੰਗਲਵਾਰ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਤੁਹਾਡਾ, ਔਰ ਸਾਡੇ ਸਾਰਿਆਂ ਵੱਲੋਂ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with visa aid immigration and education services jis vich migration sambandhi kise vi tarah de sawal da jawab tusi le sakoge so sunna na bhulna har mangalwar amardeep kaur naal sham 7 baje to 8 baje tak program migration matters ਛੱਡਿਆ ਜੇ ਦਿਲ ਚੋਂ ਮੈਨੂੰ ਤੂੰ ਕੱਢਿਆ ਜੇ ਸਾਹ ਵਾਂਗੂ ਤੂੰ ਛੱਡਿਆ।
जिंदगी मेरी तड़कन वांगू रुक ही जावेगी। तू लिखवा ले मेरे तो रोया नहीं जाना तेरे तो, तेनू ना नींद भी आवेगी, तेनू ना नींद भी आवेगी। जेड़ा धोखा तो करदा बेवफाई तेनू भी नी वफा मिलनी मेरे वांगू दुख रही जरदा हिजर तन्हाई तेरे तो जानी ना हंडाई तेरे तो वसल दी पीड़ सतावेगी वसल दी पीड़ सतावेगी। तू लिखवा ले रिश्ता बचाउण दी मैं कोशिश भी कीती तू तोड़न ली कर दित्ती हद ही। फिरोजपुर वाले आवे माफ मैं की करा जा माफ करे ना भी तेनू रब ही। तू अपनी निगाह च गिर जाना हशर दा मौसम फिराना खुशी तेनू मुंह ना लावेगी खुशी तेनू मुंह ना लावे वाला मेरे तो रोया नहीं जाना तेरे तो तेनू ना नींद भी आवेगी तेनू ना नींद भी आवेगी।
हर किसी नूं एक विलक्षण मनुख समझ के उसका आदर मान करना चाहिदा है पर देव पदवी दे के किसी नूं भी पूजन दी लोड नहीं है। विचार अल्बर्ट आइंस्टाइन चंगे अते सच्चे विचारां लई जुड़े रहो हरमन रेडियो दे नाल।
लोड़ ना वे मैनू किसे रेड रोज दी मुलाकात बस पक्की रखी रोज दी जे तू ਖੜਕਾ ਤੇ ਆਇਆ ਤਾਂ ਵੀ ਚੱਲੂ ਨਾਲ ਹੀ ਵੇ ਹਨੇਰੀਆਂ ਤੂਫਾਨ ਦੇਖ ਮੈਂ ਨੀ ਭੱਜਣਾ ਖੜੂਗੀ ਤਾਂ ਤੇਰੇ ਨਾਲ ਹਰ ਹਾਲ ਵੇ ਸਾ ਤੂੰ ਮਨਾ ਲਈ ਜੇ ਤੂੰ ਰੁੱਸੇ ਮੈਂ ਮਨਾ ਲੂ ਯਾਦਾਂ ਤੇਰੀਆਂ ਮੈਂ ਖੁਦ ਰੂਪ ਰੋਸਦੀ ਲੋੜ ਨਾ ਵੇ ਮੈਨੂੰ ਕਿਸੇ ਰੈਡ ਰੋਜ਼ ਦੀ ਮੁਲਾਕਾਤ ਬਸ ਪੱਕੀ ਰੱਖੀ ਰੋਜ਼ ਦੀ ਲੋੜ ਨਾ ਵੇ ਮੈਨੂੰ ਕਿਸੇ ਰੈਡ ਰੋਜ਼ ਦੀ ਮੁਲਾਕਾਤ ਬਸ ਪੱਕੀ ਰੱਖੀ ਰੋਜ਼ ਦੀ ਲੋੜ ਨਾ ਵੇ ਮੈਨੂੰ ਕਿਸੇ ਰੈਡ ਰੋਜ਼ ਦੀ ਮੁਲਾਕਾਤ ਬਸ ਪੱਕੀ ਰੱਖੀ ਰੋਜ਼ ਦੀ
ਕਿਉਂ ਧਿਆਈਏ ਅਸੀਂ ਉਸ ਰੱਬ ਨੂੰ ਜਿਹਨੇ ਸਾਨੂੰ ਵਿਛੋੜਿਆਂ ਦੀ ਸੱਟ ਦਾ ਬਣਾਇਆ ਮਰੀਜ਼ ਆ ਜਿਸ ਦਿਨ ਮੇਲ ਹੋ ਗਏ ਵਿਛੜੇ ਸੱਜਣਾ ਨਾਲ ਉਹ ਦਿਨ ਅਸੀਂ ਵੀ ਮੰਨ ਲਵਾਂਗੇ ਖੁਦਾ ਨਾਂ ਦੀ ਵੀ ਕੋਈ ਚੀਜ਼ ਆ
ਜੇ ਤੁਸੀਂ ਖੁਦ ਅਮਲ ਕਰਨ ਵਾਲੇ ਬਣ ਜਾਓ ਤਾਂ ਦੂਜੇ ਆਪ ਹੀ ਤੁਹਾਡੇ ਨਕਸ਼ੇ ਕਦਮ ਤੇ ਚੱਲਣਗੇ। ਵਿਚਾਰ ਮਹਾਤਮਾ ਗਾਂਧੀ। ਅਜਿਹੇ ਖੂਬਸੂਰਤ ਵਿਚਾਰਾਂ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਧਰਤੀ ਤੇਰੇ ਵਰਗਾ ਯਾਰ ਨਾ ਮਿਲਦਾ ਅਸੀਂ ਕਿਸ ਨੂੰ ਜ਼ਿੰਦਗੀ ਕਹਿੰਦੇ ਜੇ ਤੇਰਾ ਪਿਆਰ ਨਾ ਮਿਲਦਾ ਅਸੀਂ ਕਿਸ ਨੂੰ ਜ਼ਿੰਦਗੀ ਕਹਿੰਦੇ ਜੇ ਤੇਰਾ ਪਿਆਰ ਨਾ ਮਿਲਦਾ ਜੇ ਤੇਰਾ ਪਿਆਰ ਨਾ ਮਿਲਦਾ ਜੇ ਤੇਰਾ ਪਿਆਰ ਨਾ ਮਿਲਦਾ ਫਿਰ ਦੇ ਝੂਠੇ ਰਿਸ਼ਤਿਆਂ ਚ ਦੇ ਸਹਾਰਾ ਜਹੇ ਫਿਰ ਦੇ ਥੱਕ ਗਏ ਸਾਂ ਜਗ ਚ ਅਵਾਰਾ ਜਹੇ ਫਿਰ ਦੇ ਇਸ ਦਿਲ ਦਾ ਕੀ ਕਰਦੇ ਜੇ ਦਿਲਦਾਰ ਨਾ ਮਿਲਦਾ ਅਸੀਂ ਕਿਸ ਨੂੰ ਜ਼ਿੰਦਗੀ ਕਹਿੰਦੇ ਜੇ ਤੇਰਾ ਪਿਆਰ ਨਾ ਮਿਲਦਾ ਅਸੀਂ ਕਿਸ ਨੂੰ ਜ਼ਿੰਦਗੀ ਕਹਿੰਦੇ ਜੇ ਤੇਰਾ ਪਿਆਰ ਨਾ ਮਿਲਦਾ ਜੇ ਤੇਰਾ ਪਿਆਰ ਨਾ ਮਿਲਦਾ ਜੇ ਤੇਰਾ ਪਿਆਰ ਨਾ ਮਿਲਦਾ